ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਖ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ
ਸਤਨਾਮ ਵਾਹਿਗੁਰੂ ਸਾਹਿਬ ਜੀ ਕਵਿਤ ਆਲੂਵਾਲ ਗ੍ਰਾਮ ਏਕ ਪਰਗਣ ਲਾਹੌਰ ਮੈਂ ਹੈ ਬਿੰਦਰ ਸਿੰਘ ਵਸਤੂ ਕਲਾਲ ਤਾਂ ਜਾਨੀਏ ਤਾਂ ਕਿ ਕਰ ਜੱਸਾ ਸਿੰਘ ਪੂਤ ਪ੍ਰਤਾਪ ਵਾਰੋ ਭਇਓ ਥਾ ਸਤਾਰਾ ਮੈਂ ਪਛੱਤਰ ਮੈਂ ਮਾਨੀਏ ਆਲੂਵਾਲ ਗ੍ਰਾਮ ਏਕ ਪਰਗਣ ਲਾਹੌਰ ਮੈਂ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਵਿਖੇ ਹਾਜ਼ਰੀਆਂ ਭਰ ਰਹੇ ਹੋ। ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਵਿਦਿਆਰਥੀ ਦੌਮੀ ਟਕਸਾਲ ਦਾ ਕੀਰਤਨੀ ਜਥਾ ਆਪ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾ ਰਿਹਾ ਸੀ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇਵ ਬੁਝਾਏ। ਜਿਨ੍ਹਾਂ ਨੂੰ ਸਤਿਗੁਰੂ ਨਾਮ ਦਾ, ਬਾਣੀ ਦਾ, ਭਗਤੀ ਦਾ ਰੰਗ ਚੜ੍ਹਾ ਦਿੰਦੇ ਹਨ, ਉਹ ਐਸਾ ਰੰਗ ਹੈ ਜਿਹੜਾ ਕਦੇ ਵੀ ਉਤਰਨ ਵਾਲਾ ਨਹੀਂ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿਸ ਭਾਗਾ। ਨਾਮ ਦਾ ਰੰਗ, ਬਾਣੀ ਦਾ ਰੰਗ, ਮਜੀਠ ਦਾ ਰੰਗ ਹੈ। ਮਜੀਠ ਦਾ ਰੰਗ ਬਹੁਤ ਪੱਕਾ ਰੰਗ ਹੁੰਦਾ ਹੈ, ਜੋ ਕਦੇ ਵੀ ਲੈਂਦਾ ਨਹੀਂ ਹੈ। ਇਸੇ ਤਰ੍ਹਾਂ ਬਸਤਰ ਭਾਵੇਂ ਪੁਰਾਣਾ ਹੋ ਕੇ ਲੀਰੋ ਲੀਰ ਹੋ ਜਾਵੇ, ਪਰ ਪੱਕਾ ਰੰਗ, ਮਜੀਠ ਦਾ ਰੰਗ ਕਦੇ ਵੀ ਉਤਰਦਾ ਨਹੀਂ ਸੀ। ਗਰੀਬਨ ਵਾਜ ਸਤਿਗੁਰੂ ਜੀ ਨੇ ਨਾਮ, ਬਾਣੀ, ਭਗਤੀ ਦੇ ਰੰਗ ਨੂੰ ਮਜੀਠ ਦੇ ਰੰਗ ਨਾਲ ਤਸ਼ਬੀਹ ਦਿੱਤੀ ਹੈ। ਕਾਇਆ ਰੰਗਣ ਜੇ ਥੀਆ ਪਿਆਰੇ, ਪਾਈਐ ਰੰਗ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾਂ ਕੈ ਪਾਸ। ਧੂੜ ਤਿਨਾਂ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਵਿਸਰਾਮ ਕਹੋ ਤੇ ਲਾਉਣਾ, ਕਹੋ ਦਾ ਅਰਥ ਹੁੰਦਾ ਨੂੰ। ਧੂੜ ਤਿਨਾਂ ਕੀ ਜੇ ਮਿਲੈ ਜੀ ਕਹੋ, ਕਈ ਗ੍ਰੰਥੀ ਸਿੰਘ ਕਹੋ ਨਾਨਕ ਕੀ ਅਰਦਾਸ ਪਾਠ ਕਰਦੇ ਹਨ, ਪਰ ਵਿਸਰਾਮ ਕਹੋ ਤੇ ਲਾਉਣਾ। ਗਰੀਬਨ ਵਾਜ ਸਤਿਗੁਰੂ ਜੀ ਨੇ ਇਹ ਨਾਮ ਤੇ ਬਾਣੀ ਦਾ ਰੰਗ ਚੜ੍ਹਦਾ ਕਿਵੇਂ ਹੈ ਉਹਦਾ ਢੰਗ ਤਰੀਕਾ ਦੱਸਿਆ। ਗੁਰੂ ਲਲਾਰੀ ਹਨ, ਗੁਰੂ ਰੰਗਰੇਜ਼ ਹਨ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਆਪਣਾ ਮਨ ਰੂਪੀ ਕੱਪੜਾ ਗੁਰੂ ਦੇ ਹਵਾਲੇ ਕਰ ਦਿੰਦਾ, ਫਿਰ ਸਤਿਗੁਰੂ ਉਸ ਨੂੰ ਨਾਮ ਦਾ ਰੰਗ ਚੜ੍ਹਾ ਦਿੰਦੇ ਨੇ। ਇੱਕ ਗੱਲ ਯਾਦ ਰੱਖੋ, ਜੇ ਆਪਾਂ ਕੱਪੜਾ ਲਲਾਰੀ ਨੂੰ ਨਹੀਂ ਦੇਵਾਂਗੇ ਤਾਂ ਕਦੇ ਵੀ ਰੰਗ ਨਹੀਂ ਚੜ੍ਹ ਸਕਦਾ। ਅਤੇ ਜਿੰਨਾ ਚਿਰ ਅਸੀਂ ਆਪਣਾ ਮਨ ਗੁਰੂ ਨੂੰ ਭੇਟਾ ਨਹੀਂ ਕਰਾਂਗੇ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਉਹਨਾਂ ਚ ਨਾਮ ਬਾਣੀ ਦਾ ਰੰਗ ਵੀ ਨਹੀਂ ਚੜ੍ਹ ਸਕਦਾ। ਇਸੇ ਲਈ ਤਾਂ ਹਜ਼ੂਰ ਨੇ ਫਰਮਾਇਆ, ਗੁਰ ਰੰਗੇ ਸੇ ਪਏ ਨਿਹਾਲ। ਇਹ ਗੁਰੂ ਰੰਗ ਚੜ੍ਹਾਉਂਦਾ, ਜਿਨ੍ਹਾਂ ਨੂੰ ਗੁਰੂ ਨੇ ਨਾਮ ਦੇ, ਬਾਣੀ ਦੇ ਰੰਗ ਵਿੱਚ ਰੰਗ ਦਿੱਤਾ, ਫਿਰ ਉਹ ਨਿਹਾਲ ਹੋ ਜਾਂਦੇ ਨੇ। ਆਪਾਂ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਠੀਕਰਪੁਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂੰ ਆਣ। ਕਲਗੀਧਰ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਸਤਿਗੁਰੂ ਬਾਰੇ ਲਿਖਦੇ ਨੇ। ਉਹਨਾਂ ਦੀ ਸ਼ਹਾਦਤ ਹਿੰਦੂ ਧਰਮ ਦੀ ਰੱਖਿਆ ਵਾਸਤੇ ਹੋਈ। ਦਲੀਸ਼ ਤੋਂ ਪਾਵੇ, ਦਿੱਲੀ ਦਾ ਪਾਤਸ਼ਾਹ ਔਰੰਗਜ਼ੇਬ ਸੀ, ਉਹਦੇ ਸਿਰ ਗੁਰੂ ਮਹਾਰਾਜ ਨੇ ਇਹ ਆਪਣਾ ਸਰੀਰ ਰੂਪੀ ਠੀਕਰ ਭੰਨਿਆ। ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਔਰੰਗਜ਼ੇਬ ਦੇ ਮੱਥੇ 'ਤੇ ਕਲੰਕ ਸੀ। ਠੀਕਰਪੁਰ ਦਲੀਸ ਸਿਰ, ਪ੍ਰਭਪੁਰ ਕੀ ਆ ਪਿਆ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂੰ ਆਣ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਿਆ ਤੋਂ ਭਾਵ ਹੈ ਵੀਰ ਕਿਰਿਆ, ਸੂਰਮ ਗਤੀ, ਬਹਾਦਰੀ ਦਾ ਕਾਰਨਾਮਾ। ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਗਏ ਨੇ, ਦੁਨੀਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਵੋ। ਹਜ਼ੂਰ ਕਹਿੰਦੇ ਕਰੀ ਨਾ ਕਿਨ ਹੋਵਾਂ। ਇਹੋ ਜਿਹੀ ਕੁਰਬਾਨੀ, ਇਹੋ ਜਿਹੀ ਵੀਰ ਕਿਰਿਆ ਹੁਣ ਤਾਂ ਕਿਸੇ ਨੇ ਕੀਤੀ ਹੀ ਨਹੀਂ। ਇਸੇ ਲਈ ਇਤਿਹਾਸਕਾਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅਦੁੱਤੀ ਕੁਰਬਾਨੀ ਦਾ ਨਾਮ ਦਿੱਤਾ। ਅਦੁੱਤੀ ਕੁਰਬਾਨੀ, ਅਦੁੱਤੀ ਤੋਂ ਭਾਵ ਹੁੰਦਾ ਲਾਸਾਨੀ, ਬੇਮਿਸਾਲ। ਜਿਸ ਵਰਗੀ ਕੋਈ ਹੋਰ ਕੁਰਬਾਨੀ ਕਿਸੇ ਨੇ ਨਾ ਕੀਤੀ ਹੋਵੇ, ਸਤਿਗੁਰੂ ਦੀ ਸ਼ਹਾਦਤ ਨੂੰ ਅਦੁੱਤੀ ਕੁਰਬਾਨੀ ਕਿਉਂ ਆਖਿਆ ਗਿਆ, ਇਹਦੇ ਪਿੱਛੇ ਇੱਕੋ ਇੱਕ ਕਾਰਨ ਹੈ। ਇੱਕ ਕੁਰਬਾਨੀ ਹੁੰਦੀ ਹੈ ਆਪਣੇ ਧਰਮ ਲਈ, ਆਪਣੇ ਦੇਸ਼ ਲਈ, ਆਪਣੀ ਕੌਮ ਲਈ ਅਤੇ ਆਪਣੀ ਉਮਤ ਵਾਸਤੇ। ਅਤੇ ਅਦੁੱਤੀ ਕੁਰਬਾਨੀ ਉਹ ਹੁੰਦੀ ਹੈ ਜਿਹਦੇ ਵਿੱਚ ਕੋਈ ਆਪਣਾ ਮਨੋਰਥ ਨਾ ਹੋਵੇ, ਕੇਵਲ ਪਰਉਪਕਾਰ ਦੀ ਖਾਤਰ ਜਿਹੜੀ ਕੁਰਬਾਨੀ ਕੀਤੀ ਜਾਵੇ, ਉਹ ਵੀ ਆਪਣੇ ਧਰਮ ਲਈ, ਆਪਣੀ ਕੌਮ ਦੇ ਲਈ ਨਹੀਂ, ਦੂਜੇ ਦੇ ਧਰਮ ਦੇ ਵਾਸਤੇ ਕੀਤੀ ਜਾਵੇ, ਉਹਨੂੰ ਅਦੁੱਤੀ ਕੁਰਬਾਨੀ ਦਾ ਨਾਮ ਦਿੱਤਾ ਜਾਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹਿੰਦੂ ਧਰਮ ਦੀ ਰੱਖਿਆ ਲਈ ਸੀ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਉਸ ਸ਼ਹੀਦੀ ਦਾ ਕਾਰਨ ਵੀ ਆਪ ਲਿਖਿਆ, ਤਿਲਕ ਜੰਨੋ ਰਾਖਾ ਪ੍ਰਭ ਤਾਂਕਾ ਕਿਨੋ ਬਡੋ ਕਲੂ ਮੈਂ ਸਕਾ। ਹੁਣੇ ਹੀ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸਨ। ਤਿਲਕ ਜੰਨੋ ਹਿੰਦੂ ਧਰਮ ਦਾ ਚਿੰਨ੍ਹ ਮੰਨਿਆ ਜਾਂਦਾ ਸੀ। ਸਿੱਖ ਧਰਮ ਦੇ ਪੰਜ ਕਕਾਰ ਨੇ, ਪੰਜ ਕਕਾਰਾਂ ਦੇ ਵਿੱਚ ਜੰਨੂ ਦਾ ਕਿਧਰੇ ਵੀ ਨਾਮ ਨਿਸ਼ਾਨ ਨਹੀਂ ਆਉਂਦਾ। ਇਸੇ ਵਾਸਤੇ ਜਿਹੜਾ ਤਾਂਕਾ ਸ਼ਬਦ ਹੈ ਉਹ ਇਸ ਗੱਲ ਦੀ ਤਸਦੀਕ ਕਰਦਾ ਹੈ। ਤਾਂਕਾ ਉਹਨਾਂ ਦਾ ਆਪਣਾ ਨਹੀਂ, ਕਿਸੇ ਅਨਪੁਰਖ ਵਾਸਤੇ ਤਾਂਕਾ ਸ਼ਬਦ ਵਰਤਿਆ ਜਾਂਦਾ ਹੈ। ਤਿਲਕ ਜੰਨੂ ਰਾਖਾ ਪ੍ਰਭ ਤਾਂਕਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਹਿੰਦਵਾਸੀਆਂ ਦਾ, ਕਿਉਂਕਿ ਕਸ਼ਮੀਰੀ ਪੰਡਿਤ ਸਤਿਗੁਰੂ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਦੀ ਦਾਸਤਾਨ ਤੁਸੀਂ ਪਹਿਲਾਂ ਵੀ ਸਰਵਣ ਕਰ ਚੁੱਕੇ ਹੋ ਅਤੇ ਕਈ ਵਾਰ ਸਰਵਣ ਕੀਤੀ ਹੈ ਅਤੇ ਕਰੋਗੇ ਵੀ। ਹੁਣ ਹਿੰਦੂ ਧਰਮ ਦੀ ਰੱਖਿਆ ਲਈ ਉਹਨਾਂ ਨੇ ਫਰਿਆਦ ਕੀਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਬਾਂਹ ਫੜੀ ਅਤੇ ਦਿਲਾਸਾ ਵੀ ਦਿੱਤਾ ਅਤੇ ਆਖ ਦਿੱਤਾ, ਜਾਓ ਜਾ ਕੇ ਤੁਸੀਂ ਕਸ਼ਮੀਰ ਦੇ ਸੂਬੇ ਨੂੰ ਸਾਡੇ ਵੱਲੋਂ ਸੰਦੇਸ਼ ਦੇ ਦਿਓ, ਅਸੀਂ ਗੁਰੂ ਨਾਨਕ ਘਰ ਦੀ ਸ਼ਰਨ ਲੈ ਲਈ ਹੈ, ਹੁਣ ਤੁਸੀਂ ਕੋਈ ਵੀ ਸਾਡੇ ਧਰਮ ਬਾਰੇ ਕੋਈ ਗੱਲ ਕਰਨੀ ਹੋਵੇ ਸਾਡੇ ਨਾਲ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਰੋ, ਜਿਵੇਂ ਉਹ ਸਾਨੂੰ ਕਹਿਣਗੇ ਅਸੀਂ ਉਵੇਂ ਕਰਾਂਗੇ। ਤਿਲਕ ਜੰਨੂ ਰਾਖਾ ਪ੍ਰਭ ਤਾਂਕਾ। ਹੁਣ ਕਈ ਲੋਕ ਸਵਾਲ ਕਰਦੇ ਨੇ, ਜੇ ਤਿਲਕ ਜੰਨੂ ਹਿੰਦੂ ਧਰਮ ਦਾ ਚਿੰਨ੍ਹ ਸੀ ਤਾਂ ਗੁਰੂ ਮਹਾਰਾਜ ਨੂੰ ਇਹਦੇ ਲਈ ਕੁਰਬਾਨੀ ਕਰਨ ਦੀ ਕੀ ਲੋੜ ਸੀ? ਇਹ ਵੀ ਕਈ ਲੋਕ ਸਵਾਲ ਕਰ ਦਿੰਦੇ ਨੇ। ਇਹਦਾ ਕਾਰਨ ਇਹ ਹੈ, ਜਿਹੜਾ ਗੁਰੂ ਘਰ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਗੁਰੂ ਘਰ ਦਾ ਇਹ ਬਿਰਧ ਹੈ, ਜੋ ਸ਼ਰਨ ਆਵੈ ਅਤੇ ਸਕੰਠ ਲਾਵੈ, ਇਹ ਬਿਰਧ ਸੁਆਮੀ ਸੰਤ ਹੈ। ਇੱਥੇ ਆ ਕੇ ਇੱਕ ਮੁਸਲਮਾਨ ਸ਼ਾਇਰ ਨੇ ਬਹੁਤ ਵਧੀਆ ਗੱਲ ਆਖੀ ਹੈ। ਉਹ ਕਹਿੰਦਾ, ਉਸ ਵੇਲੇ ਹਿੰਦੂ ਧਰਮ 'ਤੇ ਸੰਕਟ ਆਇਆ ਹੋਇਆ ਸੀ। ਪੰਡਿਤ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ, ਫਰਿਆਦ ਕੀਤੀ, ਧਰਮ ਦੀ ਰੱਖਿਆ ਲਈ ਪੁਕਾਰ ਕੀਤੀ ਅਤੇ ਗੁਰੂ ਮਹਾਰਾਜ ਨੇ ਉਹਨਾਂ ਦੀ ਬਾਂਹ ਫੜੀ। ਗੁਰੂ ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਹਿ ਛੋਡੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ ਜੈ ਬਾਹੇ ਨਾ ਛੋੜੀਏ। ਇਹ ਧਰਮੀ ਸੂਰ ਵੀਰਾਂ ਦਾ ਬਚਨ ਹੁੰਦਾ ਹੈ, ਕੌਲ ਕਰਾਰ ਹੁੰਦਾ ਹੈ, ਅਹਿਦਨਾਮਾ ਹੁੰਦਾ ਹੈ, ਜਿਹਦੀ ਇੱਕ ਵਾਰੀ ਬਾਂਹ ਫੜ ਲੈਣ ਫਿਰ ਬਾਹੇ ਗਹੇ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ, ਉਹਦੀ ਲੱਜਿਆ ਨਿਭਾਉਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦਵਾਸੀਆਂ ਦੀ ਬਾਂਹ ਫੜੀ, ਆਖਿਆ ਸੀ ਤੁਹਾਡੇ ਧਰਮ ਦੀ ਰੱਖਿਆ ਲਈ ਕਿੱਡੀ ਵੱਡੀ ਵੀ ਕੁਰਬਾਨੀ ਕਰਨੀ ਪਵੇ ਅਸੀਂ ਕਰਾਂਗੇ, ਅਤੇ ਕੀਤੀ ਵੀ। ਇਸੇ ਲਈ ਤਾਂ ਉਹਨਾਂ ਦੀ ਕੁਰਬਾਨੀ ਨੂੰ ਅਦੁੱਤੀ ਕੁਰਬਾਨੀ, ਲਾਸਾਨੀ ਸ਼ਹਾਦਤ ਇਤਿਹਾਸਕਾਰਾਂ ਨੇ ਲਿਖਿਆ। ਦੂਜੇ ਦੇ ਧਰਮ ਲਈ, ਦੂਜੀ ਕੌਮ ਦੇ ਲਈ, ਹੁਣ ਭਾਵੇਂ ਕਈ ਲੋਕ ਨਾ ਸ਼ੁਕਰੇ ਅਕਿਰਤ ਕਾਰਨ ਅਹਿਸਾਨ ਫਰੋਸ਼ ਹੋ ਗਏ ਨੇ, ਉਹ ਗੁਰੂ ਮਹਾਰਾਜ ਦੀ ਸ਼ਹਾਦਤ ਮੰਨਣ ਲਈ ਤਿਆਰ ਹੀ ਨਹੀਂ। ਪਰ ਐਸੇ ਲੋਕਾਂ ਤੋਂ ਕੀ ਅਸੀਂ ਆਸ ਰੱਖ ਸਕਦੇ ਹਾਂ? ਪਰ ਹਾਂ, ਜਿਹੜੇ ਧਰਮੀ ਲੋਕ ਨੇ, ਸਾਰੇ ਧਰਮਾਂ ਦੇ ਵਿੱਚ ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਪਰ ਉਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਹਮੇਸ਼ਾ ਲਈ ਯਾਦ ਰੱਖਦੇ ਰਹੇ, ਅਤੇ ਹੁਣ ਵੀ ਯਾਦ ਕਰ ਰਹੇ ਨੇ, ਅਤੇ ਅੱਗੇ ਨੂੰ ਵੀ ਯਾਦ ਕਰਨਗੇ। ਉਹ ਗੁਰੂ ਦੇ ਪਰਉਪਕਾਰਾਂ ਨੂੰ ਅਤੇ ਲਾਸਾਨੀ ਸ਼ਹਾਦਤ ਨੂੰ ਕਦੀ ਵੀ ਨਹੀਂ ਭੁਲਾ ਸਕਦੇ। ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕਿਨੂੰ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜੈਨ ਕਰੀ। ਸਾਧਨ ਤੋਂ ਭਾਵ ਜਿਹੜੇ ਧਰਮੀ ਬੰਦੇ ਸਨ, ਸਾਧੂ ਲੋਕ, ਉਹਨਾਂ ਲਈ ਗੁਰੂ ਮਹਾਰਾਜ ਨੇ ਇਹ ਕੁਰਬਾਨੀ ਵੀਰ ਕਿਰਿਆ ਕੀਤੀ। ਸੀਸ ਦੀਆ ਪਰ ਸੀ ਨਾ ਉਚਰੀ, ਸੀਸ ਤੇ ਦੇ ਦਿੱਤਾ ਪਰ ਮੂੰਹੋਂ ਹਾਏ ਸੀ ਤੋਬਾ, ਕੋਈ ਐਸਾ ਸ਼ਬਦ ਜਿਹੜਾ ਦੁੱਖ ਵੇਲੇ ਮਨੁੱਖ ਦੇ ਮੂੰਹ ਤੋਂ ਨਿਕਲਦਾ ਉਹ ਨਹੀਂ ਮੂੰਹੋਂ ਨਿਕਲਿਆ। ਐਸੀ ਗੁਰੂ ਮਹਾਰਾਜ ਦੀ ਮਹਾਨ ਸ਼ਹਾਦਤ ਜਿਸ ਵਰਗੀ ਹੋਰ ਕੋਈ ਦੁਨੀਆਂ ਵਿੱਚ ਕਰ ਨਹੀਂ ਸਕਿਆ। ਉਹਨਾਂ ਦਾ ਸ਼ਹੀਦੀ ਪੁਰਬ ਪਰਸੋਂ ਨੂੰ ਸੰਗਤਾਂ ਮਨਾ ਰਹੀਆਂ ਨੇ। 11 ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ, ਉਹ ਵੀ ਇੱਕ ਅਲੌਕਿਕ ਨਜ਼ਾਰਾ ਦੇਖਣ ਵਾਲਾ ਹੋਵੇਗਾ। ਇਸ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਜਿੰਨੀ ਵੀ ਆਪਾਂ ਯਾਦ ਕਰ ਲਈਏ, ਜਿੰਨੀ ਵੀ ਗੁਰੂ ਦੀ ਸਿਫਤ ਸਲਾਹ ਕਰ ਲਈਏ, ਉਨੀ ਥੋੜ੍ਹੀ ਹੈ। ਹੁਣ ਕਈ ਲੋਕ ਇਹ ਵੀ ਆਖ ਦਿੰਦੇ ਨੇ ਬਈ ਗੁਰੂ ਮਹਾਰਾਜ ਨੂੰ ਜੇ ਸਿੱਖ ਧਰਮ ਦੇ ਲਈ ਕੁਰਬਾਨੀ ਹੁੰਦੀ ਤਾਂ ਜ਼ਰੂਰ ਕਰਦੇ, ਪਰ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਤਿਲਕ ਜੰਜੂ ਧਾਰਨ ਨਹੀਂ ਕੀਤਾ। ਪਰ ਜੇ ਉਸ ਤਿਲਕ ਜੰਜੂ ਦੇ ਨਾਲ ਕੋਈ ਸਿੱਖ ਧਰਮ ਦਾ ਸਰੋਕਾਰ ਨਹੀਂ ਸੀ, ਤਾਂ ਫਿਰ ਉਹਨਾਂ ਨੇ ਤਿਲਕ ਜੰਜੂ ਵਾਸਤੇ ਕੁਰਬਾਨੀ ਕਿਉਂ ਕੀਤੀ? ਇਹ ਵੀ ਦੂਜਾ ਸਵਾਲ ਲੋਕ ਕਰ ਦਿੰਦੇ ਨੇ। ਇਹਦਾ ਜਵਾਬ ਇਹ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਹਰਦਿਆਲ ਪੁਰੋਹਿਤ ਜਨੇਊ ਪਹਿਨਾਉਣ ਲੱਗਿਆ, ਉਹ ਜਬਰਨ ਧੱਕੇ ਨਾਲ ਗੁਰੂ ਮਹਾਰਾਜ ਨੂੰ ਜਨੇਊ ਪਹਿਨਾਉਣਾ ਚਾਹੁੰਦਾ ਸੀ, ਅਤੇ ਗੁਰੂ ਮਹਾਰਾਜ ਨੇ ਉਸ ਧਾਰਮਿਕ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਆਖਿਆ ਮੈਂ ਇਹ ਤੁਹਾਡਾ ਤਿਲਕ ਜੰਜੂ ਧਾਰਨ ਨਹੀਂ ਕਰਾਂਗਾ। ਹਾਂ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਦਾ ਪਾਂਡੇ ਕਤ। ਅਸੀਂ ਗਿਆਨ ਦਾ ਜਨੇਊ ਪਹਿਨਾਂਗੇ, ਇਹ ਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਸਮਾਂ ਆਇਆ, ਉਸ ਵੇਲੇ ਉਹ ਔਰੰਗਜ਼ੇਬ ਧੱਕੇ ਦੇ ਨਾਲ ਹਿੰਦੂਆਂ ਦੇ ਤਿਲਕ ਜੰਜੂ ਨੂੰ ਉਤਾਰ ਰਿਹਾ ਸੀ। ਤੁਸੀਂ ਤਵਾਰੀਖ ਪੜ੍ਹੋ, ਇਤਿਹਾਸ ਪੜ੍ਹੋ, ਪਤਾ ਲੱਗਦਾ ਹੈ। ਲਾਹੌਰ ਦਾ, ਕਸ਼ਮੀਰ ਦਾ ਸੂਬਾ ਸ਼ੇਰ ਅਫਗਨ ਖਾਂ रोज सवा सवा मन जन्नू उतार के ते फिर ओ भोजन छकता सी। सवा मन जन्नुआ दा तोल 18 to 20,000 तक गिनती बनती है। इन्ने हिंदुआ नूं मुसलमान बना के फिर रोज रोटी खांदा सी। एडा वड्डा जुलम, एडा वड्डा धर्म दे नाल जुलम शायद ही कदी होया होवे। हुण उस वेले जिहड़े हिंदू पुरोहित सन तक्के नाल जनेऊ पाउणा चाहुंदे सन, उस वेले गुरु नानक साहिब ने विरोध कीता। हुण तक्के नाल हिंदुआं दे तिलक जनेऊ लाउणा चाहुंदे सन, उस जुल्म दे खिलाफ गुरु महाराज ने शहादत प्राप्त कीती वी ना असीं धक्का करन देणा ते ना ही धक्का सहन करना। ये गुरु नानक का सिद्धांत है, पै काहू को दीत नह, नह पै मान ते आन, कहो नानक सुन रेवना ज्ञानी ताहे बखान। इन्हां कारणा करके गुरु महाराज की शहादत हुई। ये जिहड़ा धार्मिक तौर पर जुलम कोई किसी ते करदा है, सिख धर्म उसनू कदी भी प्रवान नहीं करदा। जे धक्के नाल जनेऊ पाउणा चाहुंदे सन, गुरु महाराज ने नहीं पहनिया। जे धक्के नाल हिंदुआं दे जनेऊ लाउंदे सन ते ओह वी नहीं लाउण दित्ता। ये धार्मिक जुलम दी दास्तान है जिसनू कदे भी सिख धर्म ने बर्दाश्त नहीं किया। सिख धर्म दे विच सारे धर्मां दा सत्कार है। तुसीं आखोगे इहदी कोई मिसाल, इहदी मिसाल साडे सामने है। धन धन श्री गुरु ग्रंथ साहिब जी की बाणी पढ़ो, इहदे विच छे सतगुरु साहिबान की पवित्र बाणी पढ़ी जाती है। जदों आपां सहज पाठ करते हाँ जां श्री अखंड पाठ करते जां सुनते हाँ, छे सतगुरु साहिबान की बाणी धन धन श्री गुरु ग्रंथ साहिब जी दे विच लिखी मिलती है। फिर इस दे नाल नाल 15 भगतां की बाणी, वो भगत कौन सन कि सिख धर्म नूं मनण वाले सन? हरगिज नहीं, वो दूजे धर्मां दे सन। कुछ हिंदू वैष्णव संप्रदाय नाल संबंध रखते सन, रामानंद दे चेले भगत कबीर जी, भगत रविदास जी, भगत नामदेव जी आदिक, ते बाबा फरीद जी, बाबा भिखण जी वर्गे सूफी संप्रदाय इस्लाम दे नाल संबंध रखते सन। हुण उन्हां दी बाणी धन धन श्री गुरु ग्रंथ साहिब जी दे विच तुसीं पढ़दे हो, ते फिर इस दे नाल नाल 17 पट्टां दी बाणी वह भी इहदे विच लिखी हुई है। वो पट भी ब्राह्मण जाति विचों सन। हुण कई लोग जिहड़ी सिक्खी दी रहत बहत है इहनूं कर्मकांड जां ब्राह्मणवाद कह दिंदे ने, पर याद रखो गुरु महाराज सच्चे पातशाह ने सिख धर्म दे विच जात पात नूं बिल्कुल कोई थां नहीं दित्ती। ये गल वक्री है कि आपां हाले भी उस अखेड़ा नहीं छड रहे, एक वक्री दास्तान है। गुरु महाराज सच्चे पातशाह दा उपदेश सारी मानवता लई सांझा है। एक पिता एकस के हम बारिक, तू मेरा गुर है। ये गुरमत दे सिद्धांत ने। कोई बोले राम राम, कोई खुदाए, कोई सेवा गुसैया, कोई अलाहे, कारण करण करीम, इहो जे जिहड़े शब्द ने ये हिंदू ते मुसलमाना दी धार्मिक एकता दा प्रतीक ने, सर्वसंजीवालता दा प्रतीक ने। जे तुसीं आखो बाकी धर्म ग्रंथ भी इहदे बराबर हो सकते ने, कदी भी नहीं ऐसा हो सकता। क्यों? तुसीं हिंदू धर्म दे जिन्ने धर्म ग्रंथ ने, चार वेद, चार उपवेद, 18 पुराण, 27 सिमरतियां, रामायण गीता आदिक, ते जिहड़े खट शास्त्र ने, ਉਹਨਾਂ ਵਿੱਚ ਕਿਤੇ ਵੀ ਖੁਦਾ ਅੱਲਾਹ ਦਾ ਨਾਮ ਲਿਖਿਆ ਦਿਖਾਓ। ਕੋਈ ਬੋਲਿਆ ਰਾਮ ਰਾਮ, ਕੋਈ ਖੁਦਾਏ ਨਹੀਂ ਮਿਲੇਗਾ। ਅਤੇ ਹੁਣ ਮੁਸਲਮਾਨਾਂ ਦੀ ਕੁਰਾਨ ਸ਼ਰੀਫ ਹੈ, ਅਰਬੀ ਦੇ ਵਿੱਚ ਲਿਖੀ ਹੋਈ ਹੈ, ਉਹਦੇ ਵਿੱਚ ਰਾਮ ਭਗਵਾਨ ਸ਼ਬਦ ਲਿਖਿਆ ਕੋਈ ਦਿਖਾ ਦੇਵੇ, ਨਹੀਂ ਮਿਲੇਗਾ। ਇਹ ਕੇਵਲ ਤਾਂ ਕੇਵਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜੋ ਸਾਰੇ ਧਰਮਾਂ ਨੂੰ ਅਤੇ ਸਾਰੀ ਮਾਨਵਤਾ ਨੂੰ ਇੱਕੋ ਸੂਤ ਵਿੱਚ ਪਰੋਂਦੀ ਹੈ। ਜੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਅਤੇ ਫਿਰ ਗੁਰਬਾਣੀ ਵਿੱਚ ਚਾਰ ਸਿੱਖਾਂ ਦੀ ਬਾਣੀ ਵੀ ਦਰਜ ਹੋਈ ਹੈ, ਛੇ ਸਤਿਗੁਰੂ, 15 ਭਗਤ, 17 ਪੱਟ, 4 ਗੁਰਸਿੱਖ, ਅਤੇ ਜਿਹੜੀਆਂ ਬਾਕੀ 9 ਧੁਨਾਂ 6ਵੇਂ ਪਾਤਸ਼ਾਹ ਦੀਆਂ ਚੜ੍ਹਾਈਆਂ ਮੰਨੀਆਂ ਗਈਆਂ, ਪਰ ਬਾਣੀ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਆਇਆ। ਮਹਾਂਪੁਰਖਾਂ ਦੇ, ਪੁਰਾਤਨ ਸਿੰਘਾਂ ਦੇ ਕਥਨ ਅਨੁਸਾਰ ਜਿਹੜੇ 9ਵੇਂ ਪਾਤਸ਼ਾਹ ਦੇ ਭੋਗ ਦੇ ਸ਼ਲੋਕ ਨੇ, 57 ਸ਼ਲੋਕ, ਉਹਨਾਂ ਵਿੱਚ ਇੱਕ ਸ਼ਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਇਆ, ਪਰ ਉੱਥੇ ਕੋਈ ਮਹੱਲੇ ਦਾ ਜ਼ਿਕਰ ਨਹੀਂ ਆਇਆ। ਕੁਛ ਪੁਰਾਤਨ ਸਰੂਪਾਂ ਦੇ ਵਿੱਚ ਪਾਤਸ਼ਾਹੀ 10ਵੀਂ ਮਹੱਲਾ 10ਵਾਂ ਲਿਖਿਆ ਵੀ ਮਿਲਦਾ ਹੈ। ਮਹਾਂਪੁਰਖ ਇਹ ਵਿਚਾਰ ਅਕਸਰ ਵਿਦਿਆਰਥੀਆਂ ਨੂੰ ਦੱਸਦੇ ਸਨ। ਸੋ ਰਹੁ ਵਿਚਾਰ, ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਹ ਨਹੀਂ ਹੈ ਵੀ ਅਸੀਂ ਦੂਜੇ ਭਗਤਾਂ ਦੀ ਬਾਣੀ ਨੂੰ ਛੱਡ ਦਿੰਦੇ ਹਾਂ, ਉਹਨਾਂ ਦਾ ਪੂਰਾ ਸਤਿਕਾਰ ਹੈ। ਜੇ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ, ਉਸ ਵੇਲੇ ਵੀ ਸਾਰੇ ਭਗਤਾਂ ਭੱਟਾਂ ਗੁਰਸਿੱਖਾਂ ਦੀ ਬਾਣੀ ਨੂੰ ਨਮਸਕਾਰ ਹੁੰਦੇ ਹੈ, ਕਿਉਂਕਿ ਬਾਣੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਸਿੱਖ ਬਾਣੀ ਨੂੰ ਗੁਰੂ ਮੰਨਦਾ, ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ। ਅਤੇ ਯਾਦ ਰੱਖੋ, ਸਿੱਖ ਧਰਮ ਦੇਹਧਾਰੀ ਸਿੱਖ ਨੂੰ ਵੀ ਨਹੀਂ ਮੰਨਦਾ। ਇਹ ਵੀ ਗੱਲ ਬੜੀ ਗਹਿਰੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ, ਜਦੋਂ ਸਿੱਧਾਂ ਨੇ ਸਵਾਲ ਕੀਤਾ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤੁਹਾਡਾ ਗੁਰੂ ਕੌਣ ਹੈ? ਤਾਂ ਹਜ਼ੂਰ ਦਾ ਜਵਾਬ ਸੀ, ਸ਼ਬਦ ਗੁਰੂ ਸੋਰੋ ਤੋਂ ਚੇਲਾ। ਸ਼ਬਦ ਗੁਰੂ ਹੈ, ਸਿੱਖ ਦਾ ਸਰੀਰ ਚੇਲਾ ਨਹੀਂ, ਸੁਰਤ ਚੇਲਾ ਹੈ। ਇਹ ਸਿੱਖੀ ਦਾ ਸਿਧਾਂਤ ਹੈ। ਸੁਰਤ ਵੀ ਸੂਖਮ ਹੈ ਅਤੇ ਸ਼ਬਦ ਵੀ ਨਿਰਾਕਾਰ ਹੈ। ਸੁਰਤ ਨੇ ਸ਼ਬਦ ਨਾਲ ਜੋੜਨਾ, ਇਹ ਗੁਰੂ ਅਤੇ ਸਿੱਖ ਦਾ ਅਸਲੀ ਮਿਲਾਪ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਧ ਗੋਸ਼ਟ ਬਾਣੀ ਦੇ ਵਿੱਚ ਜਦੋਂ ਸਿੱਧਾਂ ਨੇ ਸਵਾਲ ਕੀਤਾ, ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਅਉਦੋ ਨਾਨਕ ਦੇਵ ਸੱਚਾ ਵਿਚਾਰੋ। ਇਹਦੇ ਜਵਾਬ ਦੇ ਵਿੱਚ ਸਤਿਗੁਰੂ ਨੇ ਕੀ ਆਖਿਆ, ਜੈਸੇ ਜਲ ਮੈਂ ਕਵਲ ਨਰਾਲੋ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ। ਸੁਰਤ ਸ਼ਬਦ, ਸ਼ਬਦ ਵਰਤੇ ਨੇ, ਕੋਈ ਸਰੀਰ ਦੀ ਗੱਲ ਨਹੀਂ ਕੀਤੀ। ਸ਼ਬਦ ਗੁਰੂ ਹੈ, ਸੁਰਤ ਚਿੱਲ ਹੈ। ਸੁਰਤ ਸ਼ਬਦ ਪਵ ਸਾਗਰ ਤਰੀਆ, ਜਦੋਂ ਸੁਰਤ ਸ਼ਬਦ ਦਾ ਸੁਮੇਲ ਹੋਵੇਗਾ, ਗੁਰੂ ਚੇਲੇ ਦਾ ਅੰਦਰੋਂ ਸੂਖਮ ਮੇਲ ਹੋਵੇਗਾ, ਅਤੇ ਫਿਰ ਪਾਪ ਸਾਗਰ ਤੋਂ ਪਾਰ ਹੋਇਆ ਜਾਂਦਾ ਹੈ। ਇਹ ਸਿੱਖੀ ਦੇ ਸਿਧਾਂਤ ਨੇ ਜੋ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਅਤੇ ਆਪਾਂ ਇਹਨਾਂ ਨੂੰ ਅਪਣਾਉਣਾ, ਇਹਨਾਂ ਨੂੰ ਯਾਦ ਕਰਨਾ। ਜਿੱਥੇ ਆਪਾਂ ਇਤਿਹਾਸ ਦੀ ਕਥਾ ਸੁਣ ਰਹੇ ਹਾਂ, 12 ਮਿਸਲਾਂ ਦਾ ਇਤਿਹਾਸ ਹੈ, ਉੱਥੇ 9ਵੇਂ ਪਾਤਸ਼ਾਹ ਦਾ ਸ਼ਹੀਦੀ ਪਰਵ ਵੀ ਇਹਨਾਂ ਦਿਨਾਂ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਲਈ ਉਹਦੇ ਸੰਬੰਧ ਵਿੱਚ ਵੀ ਆਪਾਂ ਕੁਛ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ। ਇਹ ਗੁਰੂ ਦੀ ਬਖਸ਼ਿਸ਼ ਹੈ। ਗੁਰਬਾਣੀ ਅਤੇ ਗੁਰ ਇਤਿਹਾਸ ਦੋਵੇਂ ਗੁਰਸਿੱਖ ਦੇ ਲਈ ਪੜ੍ਹਨੇ ਜ਼ਰੂਰੀ ਨੇ। ਗੁਰਬਾਣੀ ਜੀਵਨ ਜਾਚ ਸਿਖਾਉਂਦੀ ਹੈ, ਅਤੇ ਇਤਿਹਾਸ ਜਿਨ੍ਹਾਂ ਨੇ ਜੀਵਨ ਜਾਚ ਨੂੰ ਹੰਢਾਇਆ, ਉਹਨਾਂ ਦੀ ਦਾਸਤਾਨ ਸਾਨੂੰ ਬਿਆਨ ਕਰਦਾ ਹੈ। ਲਓ ਹੁਣ ਆਪ ਸੰਗਤਾਂ 12 ਮਿਸਲਾਂ ਦਾ ਇਤਿਹਾਸ ਸੁਣ ਰਹੇ ਹੋ। 10 ਮਿਸਲਾਂ ਦਾ ਇਤਿਹਾਸ ਸਰਵਣ ਕਰ ਚੁੱਕੇ ਹੋ। ਅੱਗੇ ਮਿਸਲ ਆਲੂ ਵਾਲੀਆਂ ਦੀ ਵਾਰਤਾ ਕਵੀ ਗਿਆਨ ਸਿੰਘ ਜੀ ਬਿਆਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕਵਿਤ ਆਲੂਵਾਲ ਗ੍ਰਾਮ ਇੱਕ ਪਰਗਣ ਲਾਹੌਰ ਮਹਿ।
ਕਵੀ ਗਿਆਨ ਸਿੰਘ ਜੀ ਲਿਖਦੇ ਨੇ, ਆਲੂਵਾਲੀਆ ਮਿਸਲ ਕਿਵੇਂ ਚੱਲੀ। ਆਲੂਵਾਲ ਪਿੰਡ ਦਾ ਨਾਮ ਹੈ ਅਤੇ ਲਾਹੌਰ ਦੇ ਪਰਗਣੇ ਇਲਾਕੇ ਵਿੱਚ ਇਹ ਪਿੰਡ ਪੈਂਦਾ ਹੈ।
ਬਿੰਦਰ ਸਿੰਘ ਵਸਤੂ ਕਲਾਲ ਤਾਂ ਜਾਣੀਏ।
ਉਸ ਆਲੂਵਾਲ ਪਿੰਡ ਦੇ ਵਿੱਚ ਭਾਈ ਬਿੰਦਰ ਸਿੰਘ, ਉਸਦੀ ਜਾਤ ਸੀ ਕਲਾਲ, ਉਹ ਉਸ ਪਿੰਡ ਵਿੱਚ ਰਿਹਾ ਕਰਦਾ ਸੀ। ਇਸ ਗੱਲ ਨੂੰ ਜਾਣ ਲਓ
ਤਾਂ ਕਿ ਕਰ ਜੱਸਾ ਸਿੰਘ ਪੂਤ ਪ੍ਰਤਾਪ ਵਾਰੋ।
ਉਸ ਬਿੰਦਰ ਸਿੰਘ ਦੇ ਘਰ ਭਾਈ ਜੱਸਾ ਸਿੰਘ ਜੀ ਆਲੂਵਾਲੀਆ ਬੜੇ ਪ੍ਰਤਾਪੀ ਪੁੱਤਰ ਪੈਦਾ ਹੋਏ।
ਭਇਓ ਥਾ 1775 ਮੈਂ ਮਾਨੀਏ।
ਕਵੀ ਜੀ ਉਹਨਾਂ ਦੇ ਜਨਮ ਦਾ ਸਨ ਲਿਖਦੇ ਨੇ ਵੀ 1775 ਬਿਕਰਮੀ ਸੰਮਤ ਨੂੰ ਬਿੰਦਰ ਸਿੰਘ ਦੇ ਘਰ ਤੇ ਜਥੇਦਾਰ ਭਾਈ ਜੱਸਾ ਸਿੰਘ ਆਲੂਵਾਲੀਏ ਦਾ ਜਨਮ ਹੋਇਆ।
ਸੁਦਾ ਲੈ ਕਪੂਰ ਸਿੰਘ ਜੀਤੇ ਸਿੰਘ ਭਇਓ ਸੋ।
ਭਾਈ ਜੱਸਾ ਸਿੰਘ ਆਲੂਵਾਲੀਆ ਛੋਟੀ ਉਮਰ ਦੇ ਵਿੱਚ ਹੀ ਨਵਾਬ ਕਪੂਰ ਸਿੰਘ ਦੇ ਜਥੇ ਵਿੱਚ ਆ ਕੇ ਰਲ ਗਿਆ ਸੀ ਤੇ ਨਵਾਬ ਕਪੂਰ ਸਿੰਘ ਜੀ ਦੇ ਜਥੇ ਪਾਸੋਂ ਹੀ ਇਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ।
ਪੰਥ ਖਾਲਸੇ ਮੈਂ ਵੀਰ ਬਿਦ ਤਿਉ ਮਹਾਨੀਏ।
ਭਾਈ ਜੱਸਾ ਸਿੰਘ ਆਲੂਵਾਲੀਆ ਪੰਥ ਖਾਲਸਾ ਵਿੱਚ ਉਹ ਬੜਾ ਪ੍ਰਸਿੱਧ ਮਹਾਨ ਸੂਰਬੀਰ ਯੋਧਾ ਪ੍ਰਗਟ ਹੋਇਆ।
ਬਾਗ ਸਿੰਘ ਮਾਮੂ ਤਾਂ ਕਹੋ ਤੋ ਸਰਦਾਰ ਤਬ।
ਨਵਾਬ ਕਪੂਰ ਸਿੰਘ ਦੇ ਸਮੇਂ ਜੱਸਾ ਸਿੰਘ ਆਲੂਵਾਲੀਏ ਦਾ ਮਾਮਾ ਬਾਗ ਸਿੰਘ, ਉਸਦਾ ਨਾਮ ਕਵੀ ਜੀ ਲਿਖਦੇ ਨੇ, ਔਰ ਉਹ ਵੀ ਕਿਸੇ ਮਿਸਲ ਦਾ ਸਰਦਾਰ ਸੀ।
ਸੋ ਜਬ ਮਰਿਓ ਇੱਕ ਜੰਗ ਮੈਂ ਪਛਾਨੀਏ।
ਬਾਗ ਸਿੰਘ ਭਾਈ ਜੱਸਾ ਸਿੰਘ ਆਲੂਵਾਲੀਏ ਦਾ ਮਾਮਾ ਲੱਗਦਾ ਸੀ, ਇਹ ਕਿਸੇ ਜੰਗ ਦੇ ਵਿੱਚ ਸ਼ਹੀਦੀ ਦਾ ਜਾਮ ਪੀ ਗਿਆ।
ਹੋਤੀ ਨਾ ਔਲਾਦ ਤਾਂ ਕਿ ਜਾਹੇ ਹੇਤ ਖਾਲਸੇ ਨੈ।
ਤੇ ਬਾਗ ਸਿੰਘ ਦੇ ਘਰ ਦੇ ਵਿੱਚ ਕੋਈ ਅੱਗੇ ਸੰਤਾਨ ਨਹੀਂ ਸੀ, ਉਹਦੇ ਘਰ ਪੁੱਤਰ ਨਹੀਂ ਸੀ ਪੈਦਾ ਹੋ ਸਕਿਆ।
ਜੱਸਾ ਸਿੰਘ ਸਰਦਾਰ ਕਿਨੋ ਤਾਂ ਕੀ ਠਾਰ ਹੈ।
ਇਸੇ ਵਾਸਤੇ ਖਾਲਸਾ ਪੰਥ ਨੇ ਫੈਸਲਾ ਕਰਕੇ ਤੇ ਫਿਰ ਬਾਗ ਸਿੰਘ ਦੇ ਭਾਣਜੇ ਜੱਸਾ ਸਿੰਘ ਆਲੂਵਾਲੀਏ ਨੂੰ ਉਹਦੀ ਥਾਂ ਤੇ ਜਥੇਦਾਰ ਥਾਪ ਦਿੱਤਾ।
ਆਪਣੀ ਸਖਾਵਤ ਲਿਆਕਤ ਬਹਾਦਰੀ ਸੈ।
ਤੇ ਭਾਈ ਜੱਸਾ ਸਿੰਘ ਆਲੂਵਾਲੀਏ ਨੇ ਆਪਣੀ ਸਖਾਵਤ ਤੋਂ ਭਾਵ ਹੈ ਜਿਹੜਾ ਉਦਾਰਤਾ ਸੀ ਤੇ ਲਿਆਕਤ ਜਿਹੜੀ ਉਹਨਾਂ ਵਿੱਚ ਯੋਗਤਾ ਸੀ ਤੇ ਬਹਾਦਰੀ ਸੂਰਬੀਰਤਾ ਸੀ।
ਖਾਲਸੇ ਮਹਿ ਗਯੋ ਉਜਾਗਰ ਸੁਗੌਰ ਹੈ।
ਇਹਨਾਂ ਗੁਣਾਂ ਕਰਕੇ ਜੱਸਾ ਸਿੰਘ ਆਲੂਵਾਲੀਆ ਖਾਲਸੇ ਪੰਥ ਦੇ ਵਿੱਚ ਬੜਾ ਪ੍ਰਸਿੱਧ ਸੂਰਬੀਰ ਯੋਧਾ ਜਥੇਦਾਰ ਬਣ ਗਿਆ।
ਗਾਥ ਬਹੁ ਠਾਏ ਹਮ ਗਾਏ ਚੁੱਕੇ ਪਿੱਛੇ ਜਾ ਕੀ।
ਕਵੀ ਜੀ ਕਹਿੰਦੇ ਨੇ ਭਾਈ ਜੱਸਾ ਸਿੰਘ ਆਲੂਵਾਲੀਏ ਦੀ ਕਥਾ ਪਿਛਲੇ ਇਤਿਹਾਸ ਦੇ ਵਿੱਚ ਅਸੀਂ ਕਈ ਥਾਵਾਂ ਤੇ ਬਿਆਨ ਕਰ ਚੁੱਕੇ
ਹਾਂ। ਲਿਖੀ ਆਦ ਕੈਸੋ ਔਰ ਹੈ,
ਕੇਵਲ ਮਿਸਲਾਂ ਦਾ ਹੀ ਹਾਲ ਲਿਖ ਰਹੇ ਹਾਂ ਤੇ ਬਹੁਤੀ ਡਿਟੇਲ ਦੇ ਨਾਲ ਇੱਥੇ ਉਹਨਾਂ ਦੀ ਕਥਾ ਅਸੀਂ ਨਹੀਂ ਲਿਖ ਸਕਦੇ।
5000 ਅਸਵਾਰ ਥਾ ਜਰਾਰ ਥਯੋ।
ਭਾਈ ਜੱਸਾ ਸਿੰਘ ਆਲੂਵਾਲੀਏ ਦੇ ਨਾਲ 5000 ਘੋੜ ਸਵਾਰ ਸੂਰਬੀਰ ਲੜਾਕੇ ਸਿੰਘਾਂ ਦਾ ਇੱਕ ਜਥਾ ਤਿਆਰ ਹੋ ਗਿਆ ਸੀ।
ਸੰਗ ਜੱਸਾ ਸਿੰਘ ਕੇ ਬਹਾਦਰ ਬਟੋਰ ਹੈ।
ਜੱਸਾ ਸਿੰਘ ਆਲੂਵਾਲੀਏ ਦੇ ਨਾਲ ਬੜੇ ਲੜਾਕੇ ਬਹਾਦਰ 5000 ਸੂਰਬੀਰਾਂ ਦਾ ਜਥਾ ਸੀ ਤੇ ਉਹ ਇਹਨੇ ਆਪਣੇ ਪਾਸ ਇਕੱਤਰ ਕੀਤਾ।
ਗੁਰਦੁਆਰਾ ਥੰਮ ਜੀ ਜਰਾਇਓ ਥਾ ਨਾਸਰ ਖਾਨ।
ਲੋਕ ਕਹਿੰਦੇ ਨੇ ਪਹਿਲੇ ਸਮੇਂ ਦੇ ਵਿੱਚ ਵੀ ਜਿਹੜੇ ਦੀਨੀ ਦੁਸ਼ਮਣ ਸਨ ਉਹ ਸਾਡੇ ਇਤਿਹਾਸਕ ਅਸਥਾਨਾਂ ਦੀ ਬੇਹੁਰਮਤੀ ਕਰਦੇ ਰਹੇ ਜਿਸ ਦਾ ਜ਼ਿਕਰ ਕਵੀ ਜੀ ਇੱਥੇ ਕਰ ਰਹੇ ਨੇ। ਇੱਕ ਨਾਸਰ ਖਾਂ ਨਾਮ ਕਰਕੇ ਲਾਹੌਰ ਦਾ ਸੂਬਾ ਸੀ ਅਤੇ ਇਸ ਨੇ ਗੁਰਦੁਆਰਾ ਥੰਮ ਸਾਹਿਬ ਜਿਹੜਾ ਕਰਤਾਰਪੁਰ ਸਾਹਿਬ ਜਲੰਧਰ ਦੇ ਨੇੜੇ ਹੈ ਉੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਉਹ ਯਾਦਗਾਰੀ ਅਸਥਾਨ ਹੈ ਗੁਰਦੁਆਰਾ ਥੰਮ ਸਾਹਿਬ, ਅਤੇ ਇਸ ਨੇ ਉਸ ਥੰਮ ਸਾਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ।
ਜਾ ਤੇ ਜੱਸਾ ਸਿੰਘ ਜਾ ਜਲੰਧਰ ਮੈਂ ਲਰਿਓ ਹੈ।
ਜਦੋਂ ਭਾਈ ਜੱਸਾ ਸਿੰਘ ਨੇ ਸੁਣਿਆ ਬਈ ਕਿਸੇ ਭੱਦਰ ਪੁਰਸ਼ ਨੇ ਕਿਸੇ ਦੀਨੀ ਦੁਸ਼ਮਣ ਨੇ ਸਾਡੇ ਗੁਰੂ ਧਾਮ ਦੀ ਥੰਮ ਸਾਹਿਬ ਦੀ ਬੇਅਦਬੀ ਕੀਤੀ ਹੈ, ਭਾਈ ਜੱਸਾ ਸਿੰਘ ਜਲੰਧਰ ਵਿੱਚ ਜਾ ਕੇ ਉਸ ਦੇ ਨਾਲ ਲੜਿਆ ਜੰਗ ਯੁੱਧ ਕੀਤਾ।
ਉਤ ਤੈ ਜਲੰਧਰੀਏ ਕੋਟਲੀਆਂ ਵਾਈ ਵਾਰੇ।
ਉਦੋਂ ਇਹ ਜਿਹੜੇ ਜਲੰਧਰ ਦੇ ਹਾਕਮ ਸਨ ਇਹ ਨਾਸਰ ਖਾਂ ਨਵਾਬ ਸੀ ਤੇ ਬਾਕੀ 22 ਕੋਟਲੀਆਂ ਵਾਲੇ, ਇਹ ਕੋਟਲੀਆਂ ਤੋਂ ਭਾਵ ਹੁੰਦਾ ਬਸਤੀਆਂ, ਇਹ ਕੋਟਲੇ ਜਾਂ ਕੋਟਲੀਆਂ ਬਸਤੀਆਂ ਦਾ ਨਾਮ ਹੀ ਸੀ। ਜਿਵੇਂ ਨਿਹੰਗ ਸਿੰਘ ਕੋਟਲਾ, ਉਹ ਆਪਣੇ ਪਿੰਡ ਨੂੰ ਕੋਟਲਾ ਜਾਂ ਬੱਸੀ ਪਠਾਣਾ ਇਹ ਨਾਮ ਵਰਤਦੇ ਸਨ। ਅਤੇ ਇਹ ਜਿਹੜੀਆਂ 22 ਕੋਟਲੀਆਂ ਵਾਲੇ, 22 ਪਿੰਡਾਂ ਵਾਲੇ ਤੇ ਜਿਹੜੇ ਹੋਰ ਵੀ ਇਹਦੇ ਨਾਲ ਪਠਾਣ ਰਲ ਗਏ।
ਜੋਰ ਦਲ ਬਲ ਲਾਏ ਆਏ ਜੰਗ ਕਰਿਓ ਹੈ।
ਲੋ ਜਲੰਧਰ ਦੇ ਸੂਬੇ ਨਾਸਰ ਖਾਂ ਦੇ ਨਾਲ 22 ਕੋਟਲੀਆਂ 22 ਪਿੰਡਾਂ ਦੇ ਹੋਰ ਵੀ ਜਿਹੜੇ ਪਠਾਣ ਇਹਦੇ ਨਾਲ ਰਲ ਗਏ ਅਤੇ ਬੜਾ ਆਪਣਾ ਦਲ ਜੋੜ ਕੇ ਫੌਜਾਂ ਇਕੱਠੀਆਂ ਕਰਕੇ ਬੜਾ ਜ਼ੋਰ ਲਾ ਕੇ ਇਹਨਾਂ ਨੇ ਜੰਗ ਯੁੱਧ ਕੀਤਾ।
ਅਤੇ ਭਾਈ ਪੰਥ ਨੇ ਜਲੰਧਰ ਕੋ ਲੂਟ ਮਾਰ।
ਅਖੀਰ ਭਾਈ ਜੱਸਾ ਸਿੰਘ ਆਲੂਵਾਲੀਆਂ ਜਿਹਦੇ ਨਾਲ 5000 ਸੂਰਬੀਰ ਸਿੰਘਾਂ ਦੀ ਫੌਜ ਸੀ ਉਸਨੇ ਡਟ ਕੇ ਮੁਕਾਬਲਾ ਕੀਤਾ ਤੇ ਅਖੀਰ ਇਹ ਜਿੱਤ ਖਾਲਸਾ ਪੰਥ ਨੂੰ ਮਿਲੀ ਤੇ ਫਿਰ ਖਾਲਸੇ ਪੰਥ ਨੇ ਜਿੱਤ ਪ੍ਰਾਪਤ ਕਰਕੇ ਤੇ ਜਲੰਧਰ ਜਿਸ ਦੇ ਵਿੱਚ ਇਹ ਨਾਸਰ ਖਾਂ ਦਾ ਰਾਜ ਸੀ ਜਾ ਕੇ ਲੁੱਟ ਮਾਰ ਸ਼ੁਰੂ ਕਰ ਦਿੱਤੀ।
ਜਾ ਰਿਹਾ ਨਾਸਰ ਖਾਨ ਕੋ ਸੋ ਬਦਲਾ ਨਿਕਰਿਓ ਹੈ।
ਆਹ ਹੈ ਗੁਰਧਾਮਾਂ ਦੀ ਬੇਅਦਬੀ ਦਾ ਹਸ਼ਰ ਜੋ ਇਤਿਹਾਸ ਤੋਂ ਪਤਾ ਲੱਗਦਾ ਹੈ ਬਈ ਜੱਸਾ ਸਿੰਘ ਨੇ ਤੇ ਨਾਲ ਦੇ ਸਿੰਘਾਂ ਨੇ ਨਾਸਰ ਖਾਂ ਨੇ ਥੰਮ ਸਾਹਿਬ ਗੁਰਦੁਆਰਾ ਸਾਹਿਬ ਨੂੰ ਸਾੜਿਆ ਸੀ ਅੱਗ ਲਾ ਕੇ, ਉਹਦਾ ਬਦਲਾ ਕਿਵੇਂ ਲਿਆ ਤੇ ਨਾਸਰ ਖਾਂ ਨਵਾਬ ਨੂੰ ਪਕੜ ਕੇ ਉਹਨੂੰ ਜਿਉਂਦੇ ਨੂੰ ਅੱਗ ਵਿੱਚ ਸਾੜਿਆ ਸੀ। ਇਹ ਪੁਰਾਣੇ ਸਮੇਂ ਦੇ ਵਿੱਚ ਸਿੰਘਾਂ ਨੂੰ ਉਹ ਗੁਰੂ ਦੇ ਬਚਨ ਯਾਦ ਸਨ ਕਿ ਜਿਹੜੇ ਲੋਕ ਗੁਰੂ ਘਰ ਦੀ ਬੇਅਦਬੀ ਕਰਦੇ ਨੇ, ਗੁਰ ਕੀ ਨਿੰਦਾ ਸੁਣਾ ਨਾ ਕਾਂ ਭੇਟਾ ਕਰੇ ਸੰਗ ਕਿਰਪਾ, ਵੀ ਜਿਹੜਾ ਗੁਰੂ ਦੀ ਨਿੰਦਿਆ ਕਰੇ ਤੇ ਗੁਰਸਿੱਖ ਕਦੀ ਵੀ ਨਹੀਂ ਸੀ ਬਰਦਾਸ਼ਤ ਕਰਦੇ। ਤੇ ਹੁਣ ਇਹਨੇ ਥੰਮ ਸਾਹਿਬ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਕੇ ਸਾੜਿਆ ਸੀ ਤੇ ਸਿੰਘਾਂ ਨੇ ਜਿਉਂਦੇ ਨੂੰ ਸਾੜ ਕੇ ਉਹਦਾ ਬਦਲਾ ਲਿਆ।
ਪੈਜ ਗੜੀਏ ਲਬਹੋ ਜੁਜੇ ਸਰਦਾਰ ਸਿੱਖ।
ਲੋਕ ਕਹਿੰਦੇ ਨੇ ਉਸ ਜੰਗ ਦੇ ਵਿੱਚ ਪੈਜ ਗੜੀਏ, ਇਹ ਪਿੰਡ ਦਾ ਨਾਮ ਹੀ ਹੈ ਪੈਜਗੜ੍ਹ, ਉੱਥੋਂ ਦੇ ਸਿੱਖ ਸਰਦਾਰ ਉਸ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ।
ਵੀਰ ਸਿੰਘ ਫਤਿਹਬਾਦੀਆ ਪੀਤਾ ਹਮਰਿਓ ਹੈ।
ਭਾਈ ਵੀਰ ਸਿੰਘ ਸਰਦਾਰ ਫਤਿਹਬਾਦ ਦਾ ਸੀ, ਇਹ ਫਤਿਹਬਾਦ ਹਰਿਆਣੇ ਵਿੱਚ ਕਸਬਾ ਪੈਂਦਾ, ਇਹ ਵੀ ਸਿੰਘਾਂ ਦੀ ਰਿਆਸਤ ਸੀ ਕਿਸੇ ਸਮੇਂ, ਤੇ ਇਹ ਵੀ ਉਸ ਜੰਗ ਦੇ ਵਿੱਚ ਸ਼ਹੀਦ ਹੋਇਆ।
ਜਾਂ ਕਾ ਸੁੱਤ ਰਾਜ ਸਿੰਘ ਪੰਥ ਮੈਂ ਦਰਾਜਾ ਭੱਟ।
ਜਿਸ ਫਤਿਹ ਸਿੰਘ ਦਾ ਪੁੱਤਰ ਜਿਸ ਦਾ ਨਾਮ ਹੈ ਰਾਜ ਸਿੰਘ, ਉਹ ਪੰਥ ਵਿੱਚ ਬਹੁਤ ਵੱਡਾ ਸੂਰਬੀਰ ਯੋਧਾ ਹੋਇਆ।
ਬਿਦਤ ਰਹਾਇਓ ਸਾਹਿਬ ਸਿੰਘ ਰਾਜਾ ਭੰਗੀ ਪੈ।
ਭੰਗੀ ਮਿਸਲ ਦਾ ਰਾਜਾ ਸਾਹਿਬ ਸਿੰਘ ਹੋਇਆ ਉਸ ਜਥੇ ਦੇ ਵਿੱਚ, ਤੇ ਇਹ ਭਾਈ ਵੀਰ ਸਿੰਘ ਦਾ ਪੁੱਤਰ ਵੀ ਰਾਜ ਸਿੰਘ ਉਸ ਦੇ ਜੰਗ ਦੇ ਉਹਦੇ ਜਥੇ ਵਿੱਚ ਸ਼ਾਮਿਲ ਹੋ ਕੇ ਮਹਾਨ ਜੰਗ ਯੁੱਧ ਕਰਦਾ ਰਿਹਾ ਹੈ।
ਗੁਰ ਆਲਾ ਨੰਗਲ ਲਾਓ ਗ੍ਰਾਮ ਥੇ ਜੰਗੀਰ ਤਾਪੈ।
ਉਸ ਰਾਜ ਸਿੰਘ ਦੇ ਪਾਸ ਗੁਰਿਆਲਾ ਤੇ ਨੰਗਲ ਇਹ ਪਿੰਡਾਂ ਦੇ ਨਾਮ ਨੇ, ਇਹਨਾਂ ਪਿੰਡਾਂ ਦੀ ਜਗੀਰ ਵੀ ਉਹਦੇ ਪਾਸ ਸੀ।
ਪੂਤ ਤਾਂ ਕਾ ਪੂਤ ਪਾ ਹਮੀਰ ਜਗੀਰ ਥੀ।
ਲੋਕ ਕਹਿੰਦੇ ਨੇ ਜਿਹੜਾ ਸਿੰਘ ਰੰਗੀ ਪੈ ਵੀ ਜਿਹੜਾ ਇਸ ਦਾ ਅੱਗੇ ਪੁੱਤਰ ਹੋਇਆ ਉਹਦਾ ਨਾਂ ਸੀ ਹਮੀਰ ਸਿੰਘ, ਉਹ ਵੀ ਬੜਾ ਰੰਗੀ ਵੀ ਬੜੇ ਚੂਝ ਕਰਨ ਵਾਲਾ ਗੁਰੂ ਦਾ ਸਿੰਘ ਸੀ ਭਾਈ ਹਮੀਰ ਸਿੰਘ, ਜਿਹੜਾ ਇਹ ਰਾਜਾ ਸਿੰਘ ਦਾ ਅੱਗੇ ਗਾਂ ਪੁੱਤਰ ਹੋਇਆ ਹੈ।
ਲਰਿਓ ਮੌਜਾਂ ਚੇਲੀਆਂ ਮੈਂ ਅੰਗਰੇਜ਼ਾਂ ਸੰਗ ਵੜ।
ਇੱਕ ਵਾਰੀ ਸਿੰਘਾਂ ਦਾ ਅੰਗਰੇਜ਼ਾਂ ਦੇ ਨਾਲ ਜੰਗ ਹੋਇਆ, ਉਹ ਮੌਜਾਂ ਚੇਲੀਆਂ ਪਿੰਡ ਦਾ ਨਾਮ ਹੈ, ਇਹ ਮੌਜਾਂ ਚੇਲੀਆਂ ਪਿੰਡ ਦੇ ਵਿੱਚ ਅੰਗਰੇਜ਼ਾਂ ਦੇ ਨਾਲ, ਅਤੇ ਇਹ ਵੀ ਜਾ ਕੇ ਲੜਿਆ ਸੀ ਹਮੀਰ ਸਿੰਘ, ਜੋ ਰਾਜਾ ਸਿੰਘ ਰਾਜਾ ਸਿੰਘ ਦਾ ਅੱਗੇ ਪੁੱਤਰ ਸੀ।
ਜਬਤ ਜਗੀਰ ਥਈ ਤਾਂ ਕੀ ਇਸ ਢੰਗੀ ਪੈ।
ਲਓ ਉਹ ਜੰਗ ਦੇ ਵਿੱਚ ਇਹਦੀ ਹਾਰ ਹੋ ਗਈ, ਅੰਗਰੇਜ਼ਾਂ ਦੀ ਜਿੱਤ ਹੋਈ, ਤੇ ਅੰਗਰੇਜ਼ਾਂ ਨੇ ਫਿਰ ਇਹਦੀ ਸਾਰੀ ਜਗੀਰ ਖੋਹ ਲਈ ਸੀ। ਇਸ ਢੰਗ ਦੇ ਨਾਲ ਇਹਦੀ ਸਾਰੀ ਜਗੀਰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਚਲੀ ਗਈ।
ਹਰੀ ਸਿੰਘ ਸਰਦਾਰ ਤਾਂ ਕਾ ਸੁੱਤ ਸਿਆਲਕੋਟ।
ਹਰੀ ਸਿੰਘ ਸਰਦਾਰ ਹੋਇਆ ਇਸੇ ਮਿਸਲ ਦੇ ਵਿੱਚ, ਉਹਦਾ ਪੁੱਤਰ ਸਿਆਲਕੋਟ ਦੇ ਵਿੱਚ ਉੱਥੇ ਆਪਣੀ ਜਗੀਰ ਲੈ ਕੇ ਮਲਕੀਅਤ ਕਰ ਰਿਹਾ ਹੈ।
ਸਤ ਸੰਗੀ ਆਬ ਹੈ ਰਹਿਤ ਮੌਜ ਚੰਗੀ ਪੈ।
ਉਹ ਬੜਾ ਸਤਸੰਗੀ ਪੁਰਸ਼ ਹੈ, ਹਮੇਸ਼ਾ ਕੀਰਤਨ ਕਥਾ ਦੇ ਸਮਾਗਮ ਕਰਵਾਉਂਦਾ ਰਹਿੰਦਾ, ਤੇ ਇਸ ਵੇਲੇ ਬੜੀ ਚੰਗੀ ਮੌਜ ਦੇ ਵਿੱਚ, ਬੜੀ ਖੁਸ਼ੀ ਦੇ ਵਿੱਚ, ਬੜੇ ਆਨੰਦ ਵਿੱਚ ਉੱਥੇ ਰਹਿ ਰਿਹਾ ਹੈ।
ਵੱਡੇ ਵੱਡੇ ਜੀਤੇ ਜੰਗ ਜੱਸਾ ਸਿੰਘ ਨਹਿ ਨਹਿ ਅਭੰਗ।
ਜੱਸਾ ਸਿੰਘ ਆਲੂ ਵਾਲੀਏ ਨੇ ਬੜੇ ਬੜੇ ਜੰਗ ਜਿੱਤੇ, ਕਿਉਂਕਿ ਉਸ ਵੇਲੇ ਪਤਾ ਨਹੀਂ ਕਦੋਂ ਕਿਸ ਵੇਲੇ ਲੜਾਈ ਸ਼ੁਰੂ ਹੋ ਜਾਂਦੀ ਸੀ, ਤੇ ਸਿੰਘਾਂ ਦੇ ਦੀਨੀ ਦੁਸ਼ਮਣ ਹੈ ਹੀ ਬਹੁਤ ਸਨ, ਤੇ ਸਾਰੇ ਥਾਵਾਂ ਤੇ ਜੱਸਾ ਸਿੰਘ ਆਲੂ ਵਾਲੀਏ ਨੇ ਅੱਗੇ ਹੋ ਕੇ ਜੰਗ ਵਿੱਚ ਹਿੱਸਾ ਲਿਆ ਹੈ, ਤੇ ਅਭੰਗ ਤੋਂ ਪਾਵੇ ਲਗਾਤਾਰ ਇੱਕ ਰਸ ਜੰਗ ਦੇ ਵਿੱਚ ਹਿੱਸਾ ਲੈਂਦਾ ਰਿਹਾ।
ਮਾਰ ਕੇ ਕਸੂਰ ਕੋ ਕੁਰੰਗ ਕਰ ਡਾਰਿਓ।
ਇੱਕ ਸਮੇਂ ਖਾਲਸਾ ਪੰਥ ਨੇ ਕਸੂਰ ਤੇ ਜਦੋਂ ਹਮਲਾ ਕੀਤਾ ਹੈ ਨਾ, ਤੇ ਉਸ ਵੇਲੇ ਇੱਥੇ 7 ਕਿਲੇ ਸਨ, ਤੇ ਥੋੜੇ ਮਿੰਟਾਂ ਦੇ ਵਿੱਚ ਹੀ, 4 ਘੜੀਆਂ ਦੇ ਵਿੱਚ ਹੀ ਇਹ ਕਸੂਰ ਨੂੰ ਸਿੰਘਾਂ ਨੇ ਉਸ ਵੇਲੇ ਤਬਾਹ ਕਰ ਦਿੱਤਾ ਸੀਗਾ, ਤੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਸਜਾਵਾਂ ਦਿੱਤੀਆਂ।
ਲਿਓ ਤਨ ਪੂਰ ਤੇਜ ਦੂਰ ਕੀਓ ਬੈਰਨ ਕਾ।
ਉਸ ਵੇਲੇ ਸਿੰਘਾਂ ਨੇ ਜਦੋਂ ਕਸੂਰ ਮਾਰੀ ਹੈ ਨਾ, ਕਸੂਰ ਨੂੰ ਫਤਿਹ ਕੀਤਾ, ਉੱਥੇ ਬੜੇ ਬੜੇ ਰੀਸ਼ ਤੇ ਅਹਿਲਕਾਰ ਰਿਹਾ ਕਰਦੇ ਸਨ ਕਸੂਰ ਦੇ ਇਲਾਕੇ ਵਿੱਚ, ਕਿਉਂਕਿ ਪਹਿਲੇ ਨੰਬਰ ਤੇ ਲਾਹੌਰ ਸ਼ਹਿਰ ਸੀ ਜਿਹੜੀ ਪੁਰਾਣੀ ਰਾਜਧਾਨੀ ਸੀ, ਤੇ ਦੂਜੇ ਨੰਬਰ ਤੇ ਕਸੂਰ ਸੀ। ਇਹਦੇ ਬਾਰੇ ਇਹ ਵੀ ਆਮ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਵੀ ਲਹੂ ਤੇ ਕੁਸ਼ੂ ਇਹ ਰਾਮ ਚੰਦਰ ਜੀ ਦੇ ਦੋ ਪੁੱਤਰ ਸਨ। ਲਹੂ ਦੇ ਨਾਮ ਤੇ ਲਾਵਪੁਰ, ਅਸਲੀ ਪੁਰਾਣਾ ਨਾਮ ਹੈ ਲਾਹੌਰ ਸ਼ਹਿਰ ਆਬਾਦ ਹੋਇਆ ਹੈ, ਤੇ ਕੁਸ਼ੂ ਦੇ ਨਾਮ ਤੇ ਕਸੂਰ ਇਹ ਸ਼ਹਿਰ ਬਣਿਆ ਸੀ। ਇਹ ਬੜੇ ਪ੍ਰਸਿੱਧ ਸ਼ਹਿਰ ਸਨ, ਇੱਥੇ ਬੜੇ ਬੜੇ ਅਹਿਲਕਾਰ ਰਈਸ਼ ਬੰਦੇ ਰਿਹਾ ਕਰਦੇ ਸਨ। ਜਦੋਂ ਸਿੰਘਾਂ ਨੇ ਇਹ ਕਸੂਰ ਨੂੰ ਮਾਰਿਆ, ਇਹਤੋਂ ਬੜਾ ਭਾਰੀ ਧਨ ਇਹਨਾਂ ਨੂੰ ਪ੍ਰਾਪਤ ਹੋਇਆ, ਤੇ ਜਿਹੜੇ ਦੀਨੀ ਦੁਸ਼ਮਣ ਸਨ ਉਹਨਾਂ ਦਾ ਤੇਜ ਪ੍ਰਤਾਪ ਸਿੰਘਾਂ ਨੇ ਦੂਰ ਕਰ ਦਿੱਤਾ।
ਮੁਲਕ ਦਬਾਇਓ ਬਹੁ ਦੁਆਬੇ ਮੈਂ ਨਿਹਾਰਿਓ।
ਦੁਆਬੇ ਦੇ ਇਲਾਕੇ ਵਿੱਚ, ਆਹ ਜਲੰਧਰ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਬਹੁਤ ਸਾਰਾ ਇਹ ਆਲੂ ਸਿੰਘ ਜੱਸਾ ਸਿੰਘ ਆਲੂ ਵਾਲੀਏ ਨੇ ਵੀ ਹੋਰ ਵੀ ਇਲਾਕਾ ਦੱਬਿਆ ਮੱਲਿਆ ਹੈ।
ਥਾਨੀ ਰਾਜ ਧਾਨੀ ਸੁਖ ਸਾਨੀ ਨਿਜ ਫਤਿਆਬਾਦ।
ਫਤਿਆਬਾਦ ਇਹ ਹੈਗਾ ਹਰਿਆਣੇ ਵਿੱਚ ਕਸਬਾ, ਤੇ ਉੱਥੇ ਇਹਨੇ ਆਪਣੀ ਰਾਜਧਾਨੀ ਕਾਇਮ ਕੀਤੀ, ਬੜੇ ਸੁਖ ਦੇ ਨਾਲ ਉੱਥੇ ਸਮਾਂ ਬਤੀਤ ਕਰਦਾ ਰਿਹਾ।
ਕੋ ਦਿਨ ਰਾਜ ਕੀ ਤਾਹੀ ਠਾਰ ਪਾਰਿਓ।
ਕਵੀ ਜੀ ਕਹਿੰਦੇ ਨੇ ਕਾਫੀ ਦਿਨ ਜੱਸਾ ਸਿੰਘ ਆਲੂ ਵਾਲੀਏ ਨੇ ਆਪਣੀ ਰਾਜਧਾਨੀ ਬਣਾ ਕੇ ਰਿਆਸਤ ਬਣਾਈ, ਫਿਰ ਉੱਥੇ ਰਾਜ ਕਰਦਾ ਰਿਹਾ।
ਮਿਸਲਾ ਬਣਾਈ ਜਬ ਪੰਥ ਖਾਲਸੇ ਨੇ।
ਲੋ ਜਦੋਂ ਕਹਿੰਦੇ ਨੇ ਖਾਲਸਾ ਪੰਥ ਨੇ 12 ਮਿਸਲਾਂ ਬਣਾਈਆਂ, 12 ਜਥੇ ਬਣਾ ਲਏ,
ਤਬ ਇਹੋ ਸਰਦਾਰ ਆਲੂ ਵਾਲੀਆ ਉਚਾਰਿਓ।
ਉਸ ਵੇਲੇ ਜਿਹੜੀ ਜੱਸਾ ਸਿੰਘ ਆਲੂ ਵਾਲੀਏ ਦੀ ਮਿਸਲ ਸੀ ਨਾ, ਤੇ ਉਹਨੂੰ ਮਿਸਲ ਆਲੂ ਵਾਲੀਆ ਦਾ ਨਾਮ ਦਿੱਤਾ ਗਿਆ।
ਆਹੀ ਤੈ ਮਿਸਲ ਆਲੂ ਵਾਲੀਆ ਕੀ ਵਿਦਤਾਈ।
ਇਸ ਵਾਸਤੇ ਵੀ ਇਹ ਮਿਸਲ ਆਲੂ ਵਾਲੀਆ ਦੀ ਸੰਸਾਰ ਵਿੱਚ ਪ੍ਰਸਿੱਧ ਹੋ ਗਈ।
ਹੁਤੇ ਜਿਉ ਸਰਦਾਰ ਜੈਲਦਾਰ ਜਾਹੇ ਕੇ।
ਇਸ ਮਿਸਲ ਦੇ ਜਿਹੜੇ ਸਰਦਾਰ ਸਨ, ਫਿਰ ਬਾਅਦ ਵਿੱਚ ਜਦੋਂ ਅੰਗਰੇਜ਼ਾਂ ਦਾ ਸਮਾਂ ਆਇਆ, ਫਿਰ ਉਹ ਜੈਲਦਾਰੀਆਂ ਉਹਨਾਂ ਨੂੰ ਦਿੱਤੀਆਂ, ਜੈਲਦਾਰ ਬਣ ਗਏ।
ਜਥਾ ਜੋਗ ਸਭ ਹੀ ਨ ਮੌਲਕ ਦਬਾਇਓ ਤਬ।
ਉਸ ਵੇਲੇ ਜਿਹਦੇ ਵਿੱਚ ਸਮਰੱਥਾ ਸੀ, ਸ਼ਕਤੀ ਸੀ, ਤੇ ਉਸਨੇ ਉਹਨਾਂ ਮੁਲਕ ਉਹਨਾਂ ਇਲਾਕਾ ਮੱਲ ਲਿਆ, ਤੇ ਉੱਥੇ ਸਰਦਾਰੀਆਂ ਤੇ ਜਗੀਰਾਂ ਦਾ ਸੁਖ ਭੋਗਦੇ ਰਹੇ।
ਮਾਰੇ ਜਬ ਸਰਹੰਦ ਖਾਲਸੇ ਨ ਚਾਹੇ ਕੇ।
ਕਵੀ ਜੀ ਕਹਿੰਦੇ ਨੇ ਜਦੋਂ ਖਾਲਸੇ ਪੰਥ ਨੇ ਪਹਿਲਾਂ ਸਰਹੰਦ ਮਾਰੀ ਹੈ, ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਮਾਰੀ ਹੈ, ਸਰਹੰਦ ਨੂੰ ਫਤਿਹ ਕੀਤਾ, ਉਸ ਵੇਲੇ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਸਥਾਪਿਤ ਹੋ ਚੁੱਕਿਆ ਸੀ। ਉਦੋਂ ਬਾਅਦ ਵਿੱਚ 12 ਮਿਸਲਾਂ ਬਣੀਆਂ, ਫਿਰ ਉਹ 12 ਮਿਸਲਾਂ ਦੇ ਜਥੇਦਾਰਾਂ ਨੇ ਤੇ ਹੋਰ ਵੀ ਰਾਜ ਨੂੰ ਅੱਗੇ ਹੋਰ ਵਧਾਇਆ।
ਜਾਏ ਕੈ ਹਿੰਦੁਸਤਾਨ ਜਬ ਹੀ ਮਹਾਨ ਲੁੱਟਿਓ।
ਫਿਰ ਜਿਵੇਂ ਜਿਵੇਂ ਸਿੰਘ ਜ਼ੋਰ ਫੜਦੇ ਗਏ, ਹਿੰਦੁਸਤਾਨ ਉੱਤਰ ਪ੍ਰਦੇਸ਼ ਯੂਪੀ ਦੇ ਇਲਾਕੇ ਨੂੰ ਕਹਿੰਦੇ ਨੇ, ਫਿਰ ਉਧਰ ਨੂੰ ਵੀ ਸਿੰਘਾਂ ਨੇ ਧਾਵਾ ਕੀਤਾ ਤੇ ਉੱਥੇ ਜਾ ਕੇ ਯੂਪੀ ਦੇ ਇਲਾਕੇ ਨੂੰ ਵੀ ਜਾ ਕੇ ਖੂਬ ਲੁੱਟਿਆ।
ਹੋਰ ਜੇ ਚੰਦੋਸੀ ਤੱਕ ਸ਼ਹਿਰ ਤਾਹੇ ਕੇ।
ਯੂਪੀ ਉੱਤਰ ਪ੍ਰਦੇਸ਼ ਦੇ ਵੱਡੇ ਸ਼ਹਿਰ ਨੇ ਖੁਰਜਾ ਤੇ ਚੰਦੋਸੀ, ਉਹ ਵੱਡੇ ਵੱਡੇ ਸ਼ਹਿਰਾਂ ਤੱਕ ਜਾ ਕੇ ਖਾਲਸੇ ਨੇ ਮੱਲਾਂ ਮਾਰੀਆਂ।
ਜੀਤ ਤਨ ਲਿਆਏ ਬਹੁ ਦਿੱਲੀ ਮਾਹੇ ਆਏ ਫਿਰ।
ਦਿੱਲੀ ਤੋਂ ਆਲੇ ਦੁਆਲੇ ਜਿਹੜਾ ਇਲਾਕਾ ਸੀ ਇਹਨਾਂ ਨੂੰ, ਉੱਥੇ ਹਰਿਆਣਾ ਤੇ ਯੂਪੀ ਦਾ ਇਲਾਕਾ ਦਿੱਲੀ ਦੇ ਨਾਲ ਹੀ ਲੱਗਦਾ ਸੀ। ਆਲੇ ਦੁਆਲੇ ਇਲਾਕੇ ਨੂੰ ਪਹਿਲਾਂ ਹਰਿਆਣੇ ਵਿੱਚ ਸਿੰਘਾਂ ਨੇ ਆਪਣਾ ਰਾਜ ਕਾਇਮ ਕਰ ਹੀ ਲਿਆ ਸੀ। ਉਸ ਵੇਲੇ ਹਰਿਆਣਾ ਤੇ ਹੈ ਹੀ ਨਹੀਂ ਸੀ, ਬਾਅਦ ਵਿੱਚ ਹੀ ਬਣਿਆ। ਜਦੋਂ ਪੰਜਾਬੀ ਸੂਬਾ ਬਣਿਆ ਉਸ ਵੇਲੇ ਹਰਿਆਣਾ ਬਣਿਆ, ਤੇ ਪਹਿਲਾਂ ਉਹ ਵੀ ਪੰਜਾਬ ਦੀ ਹੱਦ ਹੀ ਲੱਗਦੀ ਸੀ, ਕਿਉਂਕਿ ਸਤਲੁਜ ਤੋਂ ਲੈ ਕੇ ਘੱਗਰ ਦਰਿਆ ਤੇ ਜਮੁਨਾ ਤੱਕ ਸਿੰਘਾਂ ਦਾ ਰਾਜ ਸੀ। ਜਮੁਨਾ ਹੁਣ ਦਿੱਲੀ ਨਾਲ ਲੱਗਦੀ ਸੀ ਤੇ ਆਲੇ ਦੁਆਲੇ ਦਿੱਲੀ ਦੇ ਸਿੰਘਾਂ ਦਾ ਰਾਜ ਕਾਇਮ ਹੋ ਚੁੱਕਿਆ ਸੀ। ਫਿਰ ਉਧਰੋਂ ਜਦੋਂ ਹਿੰਦੁਸਤਾਨ, ਜਿਸ ਨੂੰ ਯੂਪੀ ਦਾ ਇਲਾਕਾ, ਉੱਥੇ ਹਿੰਦੀ ਬੋਲਦੇ ਸਨ ਤਾਂ ਹਿੰਦੁਸਤਾਨ ਕਿਹਾ ਜਾਂਦਾ ਸੀ, ਤੇ ਉੱਥੇ ਜਾ ਕੇ ਸਿੰਘਾਂ ਨੇ ਲੁੱਟ ਮਾਰ ਕੀਤੀ, ਫਿਰ ਆ ਕੇ ਦਿੱਲੀ ਵਿੱਚ ਪ੍ਰਵੇਸ਼ ਹੋ ਗਏ।
ਭਾਈ ਲੁੱਟ ਖਾਲਸੇ ਨੇ ਸਾਥ ਉਤਸ਼ਾਹੇ ਕੇ।
ਉਸ ਵੇਲੇ ਭਾਈ ਬਘੇਲ ਸਿੰਘ, ਭਾਈ ਜੱਸਾ ਸਿੰਘ ਆਲੂਵਾਲ ਜਾਂ ਹੋਰ ਵੀ ਮਿਸਲਾਂ ਸਾਰੇ ਇਕੱਠੇ ਹੋ ਕੇ ਆਏ ਸਨ, ਤੇ ਸਾਰੇ ਸਿੰਘਾਂ ਨੇ ਪਹਿਲਾਂ ਇਹ ਯੂਪੀ ਦੇ ਇਲਾਕੇ ਵਿੱਚ ਦੀਨੀ ਦੁਸ਼ਮਣਾਂ ਦੇ ਨਾਲ ਜੰਗ ਯੁੱਧ ਕੀਤੇ ਤੇ ਉਹਨਾਂ ਨੂੰ ਸਬਕ ਸਿਖਾ ਕੇ, ਤੇ ਫਿਰ ਦਿੱਲੀ ਵਿੱਚ ਆ ਕੇ ਸਿੰਘਾਂ ਨੇ ਫਿਰ ਆਪਣਾ ਮਾਰਾ ਬਕਾਰਾ ਕੀਤਾ।
ਜੱਸਾ ਸਿੰਘ ਜੀ ਕੋ ਤਬ ਦਿੱਲੀ ਕੇ ਤਖ਼ਤ ਪੈ।
ਲੋਕ ਕਵੀ ਜੀ ਕਹਿੰਦੇ ਨੇ ਜੱਸਾ ਸਿੰਘ ਆਲੂਵਾਲੀਏ ਨੂੰ ਇੱਕ ਵਾਰੀ ਦਿੱਲੀ ਲਾਲ ਕਿਲੇ ਤੇ ਜਦੋਂ ਭਾਈ ਬਘੇਲ ਸਿੰਘ ਨੇ ਕੇਸਰੀ ਨਿਸ਼ਾਨ ਝੁਲਾਇਆ ਸੀ, ਤੇ ਉਸ ਵੇਲੇ ਬਾਕੀ ਜਿਹੜੇ ਹੋਰ ਜਥੇਦਾਰ ਸਨ ਉਹਨਾਂ ਨੇ ਭਾਈ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਲੀ ਦਾ ਪਾਤਸ਼ਾਹ ਵੀ ਬਣਾ ਦਿੱਤਾ ਸੀ।
ਯੋਥਾ ਬਿਠਾਏ ਖਾਲਸੇ ਨਾ ਬੈਨ ਦੇਰਾ।
ਬਿਨਾਂ ਦੇਰ ਤੋਂ ਜਦੋਂ ਸ਼ਾਹੀ ਕਿਲੇ ਵਿੱਚ ਖਾਲਸਾ ਫੌਜ ਚਲੀ ਗਈ, ਕੇਸਰੀ ਨਿਸ਼ਾਨ ਝੁੱਲ ਗਿਆ, ਉਸੇ ਵੇਲੇ ਕਾਹਲੀ ਕਾਹਲੀ ਵਿੱਚ ਹੀ ਭਾਈ ਜੱਸਾ ਸਿੰਘ ਆਲੂਵਾਲੀਏ ਨੂੰ ਦਿੱਲੀ ਦੇ ਤਖ਼ਤ ਤੇ ਸਿੰਘਾਂ ਨੇ ਪਾਤਸ਼ਾਹ ਬਣਾ ਕੇ ਬਿਠਾ ਦਿੱਤਾ ਸੀ।
ਕਹਿਤੋ ਤਾ ਬਾਦਸ਼ਾਹੇ ਪੰਥ ਸਭ ਜਾਹੇ ਤਾਈ।
ਕਿਉਂਕਿ ਇਹ ਨਵਾਬ ਕਪੂਰ ਸਿੰਘ ਦੇ ਬਚਨ ਹੋਏ ਸਨ। ਇਹ ਘਟਨਾ ਪਿੱਛੇ ਇਤਿਹਾਸ ਵਿੱਚ ਕਵੀ ਜੀ ਨੇ ਲਿਖੀ ਹੈ। ਭਾਈ ਜੱਸਾ ਸਿੰਘ ਆਲੂਵਾਲੀਆ ਹਾਲੇ ਨਵੀਂ ਉਮਰ ਸੀ, ਪਚੰਗੀ ਸੀ ਜਦੋਂ ਖਾਲਸਾ ਪੰਥ ਵਿੱਚ ਸ਼ਾਮਲ ਹੋਇਆ, ਤੇ ਕੁਝ ਜਿਹੜੇ ਪੁਰਾਣੇ ਸਿੰਘ ਸਨ ਉਹ ਇਸ ਨੂੰ ਮਜ਼ਾਕ ਕਰਨ ਲੱਗ ਪਏ, ਖਿਜਾਉਣ ਲੱਗ ਪਏ, ਇਹ ਰੋਣ ਲੱਗ ਪਏ। ਤੇ ਰੋਂਦਾ ਰੋਂਦਾ ਨਵਾਬ ਕਪੂਰ ਸਿੰਘ ਜੀ ਪਾਸ ਆਇਆ ਤੇ ਕਹਿਣ ਲੱਗਾ ਵੀ ਜਥੇਦਾਰ ਜੀ, ਬਈ ਮੈਨੂੰ ਸਿੰਘ ਤੰਗ ਕਰਦੇ ਨੇ। ਤੇ ਉਸ ਵੇਲੇ ਨਵਾਬ ਕਪੂਰ ਸਿੰਘ ਜੀ ਬੜੇ ਨੇਮੀ ਪ੍ਰੇਮੀ ਸਿਦਕੀ ਗੁਰਸਿੱਖ ਸਨ, ਤੇ ਉਹਨਾਂ ਨੇ ਆਖਿਆ ਤੂੰ ਥੋੜੀ ਜਿਹੀ ਗੱਲ ਤੋਂ ਰੋਣ ਲੱਗ ਗਿਆ, ਤੈਨੂੰ ਤੇ ਪੰਥ ਦਾ ਪਾਤਸ਼ਾਹ ਬਣਾਉਣਾ, ਜੋ ਵੀ ਸਿੰਘ ਕਹਿੰਦੇ ਨੇ ਇਹਨਾਂ ਦਾ ਗੁੱਸਾ ਨਾ ਕਰ, ਇਹ ਤੇਰੇ ਨਾਲ ਹਾਸਾ ਮਜ਼ਾਕ ਕਰਦੇ ਨੇ, ਤੇ ਤੈਨੂੰ ਤੇ ਅਸੀਂ ਪਾਤਸ਼ਾਹ ਬਣਾਉਣਾ, ਤੇ ਥੋੜੀ ਜਿਹੀ ਗੱਲ ਤੋਂ ਜੇ ਤੂੰ ਘਬਰਾ ਗਿਆ ਰੋਣ ਲੱਗ ਗਿਆ ਤੇ ਫਿਰ ਇਹ ਤੇ ਤੇਰੇ ਵਾਸਤੇ ਠੀਕ ਨਹੀਂ। ਬਸ ਉਹਦੇ ਮੂੰਹੋਂ ਸ਼ਬਦ ਨਿਕਲਣ ਦੀ ਦੇਰ ਸੀ, ਤੇ ਉਸੇ ਵੇਲੇ ਵੀ ਜਿਹੜੇ ਸਿੰਘ ਸਨ ਉਹ ਸਾਰੇ ਜੱਸਾ ਸਿੰਘ ਆਲੂਵਾਲੀ ਨੂੰ ਪਾਤਸ਼ਾਹ ਕਹਿ ਕੇ ਬੁਲਾਉਣ ਲੱਗ ਪਏ ਸਨ।
ਕਿਨੋ ਸੋ ਸਫਲਾ ਪੈ ਪਾਲਿਓ ਨਾ ਫਿਰ ਹੈ।
ਕਵੀ ਜੀ ਕਹਿੰਦੇ ਨੇ ਇੱਕ ਪੂਰਨ ਗੁਰਸਿੱਖ ਦੇ ਮੂੰਹੋਂ ਬਚਨ ਨਿਕਲਿਆ ਸੀ ਤੈਨੂੰ ਅਸੀਂ ਪੰਥ ਦਾ ਬਾਦਸ਼ਾਹ ਬਣਾਉਣਾ, ਤੇ ਉਹ ਬਚਨ ਪੂਰਾ ਹੋਇਆ। ਇੱਕ ਵਾਰੀ ਖਾਲਸਾ ਪੰਥ ਨੇ ਭਾਈ ਜੱਸਾ ਸਿੰਘ ਆਲੂਵਾਲੀਆ ਨੂੰ ਦਿੱਲੀ ਦੇ ਤਖ਼ਤ ਤੇ ਬਿਠਾ ਵੀ ਦਿੱਤਾ ਸੀ, ਪਰ ਫਿਰ ਕੁਛ ਸਮੇਂ ਤੋਂ ਬਾਅਦ ਸਿੰਘਾਂ ਦੇ ਵਿੱਚ ਫੁੱਟ ਪੈ ਗਈ ਸੀ ਤੇ ਉਹਨਾਂ ਨੇ ਇਸ ਬਚਨ ਨੂੰ ਪਾਲਿਆ ਨੇ, ਤੇ ਫਿਰ ਉਹਦੇ ਵਿੱਚ ਹੀ ਰੌਲਾ ਪੈ ਗਿਆ।
ਲੂਟ ਔਖ ਸੌਖ ਕਰ ਆ ਗਏ ਪੰਜਾਬ ਔਰ।
ਤੇ ਫਿਰ ਉਸ ਵੇਲੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਉਹ ਨਾ ਮਾਤਰ ਸੀ, ਤੇ ਫਿਰ ਉਸ ਸਮੇਂ ਇੱਕ ਬੇਗਮ ਸੀ ਸਿਮਰੂ ਦੀ ਬੇਗਮ, ਉਹ ਅੰਗਰੇਜ਼ ਦੀ ਘਰਵਾਲੀ ਸੀ, ਤੇ ਉਹ ਉਸ ਵੇਲੇ ਰਾਜ ਕਰ ਰਹੀ ਸੀ। ਉਹ ਭਾਈ ਬਘੇਲ ਸਿੰਘ ਦੀ ਧਰਮ ਦੀ ਭੈਣ ਬਣ ਗਈ ਸੀ, ਤੇ ਉਹਨੇ ਆ ਕੇ ਆਖਿਆ ਵੀ ਤੁਸੀਂ ਜਿਹੜੀ ਇਹ ਲੁੱਟ ਮਾਰ ਸਿੰਘ ਕਰ ਰਹੇ ਨੇ ਇਹਨੂੰ ਬੰਦ ਕਰੋ, ਬਈ ਤੁਸੀਂ ਜੋ ਲੈਣਾ ਸਾਥੋਂ ਮੰਗ ਕੇ ਲਵੋ, ਅਸੀਂ ਤੁਹਾਡੇ ਸੇਵਾਦਾਰ ਹਾਂ, ਅਸੀਂ ਤੁਹਾਨੂੰ ਸਭ ਕੁਛ ਦੇਣ ਲਈ ਤਿਆਰ ਹਾਂ। ਫਿਰ ਸਿੰਘਾਂ ਨੇ ਇਹ ਜਿਹੜੀ ਲੁੱਟ ਮਾਰ ਬੰਦ ਕਰ ਦਿੱਤੀ। ਬਾਦਸ਼ਾਹ ਦੇ ਕੋਲੋਂ ਜੋ ਜੋ ਚਾਹੀਦਾ ਸੀ, ਤਨ ਦੌਲਤ, ਘੋੜੇ, ਹਥਿਆਰ, ਗੋਲੀ ਸਿੱਕਾ, ਬਰੂਦ, ਤੋਪਾਂ ਤੱਕ ਵੀ ਸਿੰਘਾਂ ਨੇ ਲੈ ਆਉਂਦੀਆਂ ਸਨ। ਇਸ ਢੰਗ ਦੇ ਨਾਲ ਦਿੱਲੀ ਵਾਲਿਆਂ ਤੋਂ ਵੀ ਸਿੰਘਾਂ ਨੇ ਜੋ ਕੁਛ ਮਿਲਿਆ ਉਹ ਲੈ ਕੇ ਵਾਪਸ ਆ ਗਏ।
ਬੈਨ ਹੀ ਵਿਚਾਰ ਸ਼ਾਹੀ ਛੋਡੀ ਦਿੱਲੀ ਕੇ ਰਹਿ।
ਲੋਕ ਜਿਹੜੇ ਰਾਜਨੀਤਿਕ ਬੰਦੇ ਨੇ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਕਵੀ ਜੀ ਕਹਿੰਦੇ ਨੇ ਬਈ ਸਿੰਘਾਂ ਨੇ ਬਿਨਾਂ ਵਿਚਾਰ ਤੋਂ ਦਿੱਲੀ ਦੀ ਪਾਤਸ਼ਾਹੀ ਹੱਥ ਵਿੱਚ ਆਈ ਸੀ ਅਤੇ ਉਹਨੂੰ ਛੱਡ ਕੇ ਵਾਪਸ ਪੰਜਾਬ ਆ ਗਏ ਅਤੇ ਉਹਨਾਂ ਨੂੰ ਆਉਣਾ ਨਹੀਂ ਸੀ ਚਾਹੀਦਾ। ਉੱਥੇ ਦਿੱਲੀ ਵਿੱਚ ਸਿੰਘਾਂ ਨੂੰ ਉੱਥੇ ਡੇਰਾ ਲਾ ਲੈਣਾ ਚਾਹੀਦਾ ਸੀ।
ਹੋਤੋ ਇਤਫਾਕ ਖਾਲਸੇ ਕਾ ਦਿੜ ਪਾਕ ਨਾਹੀ।
ਉਹਦਾ ਕਾਰਨ ਕਵੀ ਜੀ ਲਿਖਦੇ ਨੇ ਉਸ ਵੇਲੇ ਖਾਲਸੇ ਵਿੱਚ ਵੀ ਜਿਹੜਾ ਇਤਫਾਕ ਸੀ ਉਹ ਬਹੁਤ ਜ਼ਿਆਦਾ ਪੱਕਾ ਅਤੇ ਦ੍ਰਿੜ ਨਹੀਂ ਸੀ, ਕਿਉਂਕਿ ਜਿਹੜੇ ਮਿਸਲਾਂ ਦੇ ਜਥੇਦਾਰ ਸਨ ਉਹ ਵੀ ਇੱਕ ਦੂਜੇ ਨਾਲ ਈਰਖਾ ਕਰਦੇ ਸਨ। ਉਹ ਕਹਿੰਦੇ ਵੀ ਇਹਨੂੰ ਪਾਤਸ਼ਾਹ ਕਿਉਂ ਬਣਾਇਆ, ਈਰਖਾ ਕਰਕੇ ਹੀ ਅਤੇ ਫਿਰ ਉਹਨਾਂ ਨੂੰ ਪਾਤਸ਼ਾਹ ਛੱਡ ਕੇ ਪੰਜਾਬ ਵਾਪਸ ਆਉਣਾ ਪਿਆ ਸੀ।
ਚਾਰਨ ਕਾ ਪੀਛਾ ਹੋਤੋ ਆਗੇ ਸਮਸ਼ੀਰ ਹੈ।
ਲੋਕ ਕਵੀ ਜੀ ਇੱਕ ਗੱਲ ਲਿਖਦੇ ਨੇ ਵੀ ਸ਼ਾਇਦ ਹੈ ਤੇ ਇਹ ਵੀ ਕੁਛ ਉਹ ਕਠੋਰ ਜੀ ਉਹਨਾਂ ਨੇ ਦਿੱਤੀ ਹੈ ਉਦਾਹਰਣ ਵੀ ਜਿਹੜੇ ਸਿੰਘ ਨੇ ਇਹਨਾਂ ਦਾ ਅੱਗਾ ਸ਼ੇਰ ਦਾ ਤੇ ਪਿੱਛਾ ਗਿੱਦੜਦਾ, ਮਾਰ ਤਾਂ ਮਾਰਦੇ ਨੇ ਮੁੜ ਕੇ ਸੰਭਾਲ ਨਹੀਂ ਸਕਦੇ, ਇਸ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਹਨ।
ਗੁਰਦੁਆਰਾ ਸਦਾ ਸਰ ਗਯੋ ਥਾ ਦੁਰਾਨੀ ਹਰ।
ਲੋ ਫਿਰ ਇਹ ਖੋਰ ਭਾਈ ਜੱਸਾ ਸਿੰਘ ਜੀ ਦਾ ਜਿਹੜਾ ਕਾਰਨਾਮਾ ਪਰਉਪਕਾਰ ਦਾ ਉਹ ਦੱਸਣ ਲੱਗੇ ਨੇ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਕੇ ਤੇ ਸਰੋਵਰ ਨੂੰ ਪੂਰ ਕੇ ਵਾਪਸ ਚਲਿਆ ਗਿਆ ਸੀ।
ਜੱਸਾ ਸਿੰਘ ਚੰਦਾਕਾਰ ਸੂ ਬਨਵਾਇਓ ਹੈ।
ਉਸ ਵੇਲੇ ਭਾਈ ਜੱਸਾ ਸਿੰਘ ਆਲੂ ਵਾਲੀਏ ਨੇ ਆ ਮੂਹਰੇ ਹੋ ਕੇ ਤੇ ਸਾਰੀਆਂ ਮਿਸਲਾਂ ਦੇ ਜਥੇਦਾਰਾਂ ਦੇ ਨਾਲ ਸੰਪਰਕ ਕਰਕੇ ਤੇ ਉਹਨਾਂ ਤੋਂ ਚੰਦਾ ਲੈ ਕੇ ਭਾਵ ਉਗਰਾਹੀ ਕਰਕੇ ਤੇ ਫਿਰ ਉਹ ਦੁਬਾਰਾ ਦਰਬਾਰ ਸਾਹਿਬ ਬਣਵਾਇਆ ਸੀ ਤੇ ਨਾਲ ਸਰੋਵਰ ਦੀ ਸੇਵਾ ਕਰਵਾਈ।
ਹਾਨੀ ਕੀਨੇ ਮਾਰ ਕੇ ਦੌਰਾਨੀ ਦੇਸ਼ ਤੈ ਨਕਾਰੇ।
ਤੇ ਜਿਨ੍ਹਾਂ ਅਹਿਮਦ ਸ਼ਾਹ ਦੇ ਜਿਹੜੇ ਕੋਈ ਉਹਦੇ ਸਿਪਾਹੀ ਸਨ, ਅਹਿਲਕਾਰ ਸਨ, ਜਿਨ੍ਹਾਂ ਨੂੰ ਦੌਰਾਨੀ ਸਿੰਘ ਕਹਿੰਦੇ ਸਨ ਤੇ ਜੱਸਾ ਸਿੰਘ ਆਲੂਵਾਲੀਏ ਨੇ ਤੇ ਖਾਲਸੇ ਪੰਥ ਨੇ ਰਲ ਕੇ ਤੇ ਉਹਨਾਂ ਨੂੰ ਪੰਜਾਬ ਤੇ ਹਿੰਦੁਸਤਾਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਵੀ ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਾ, ਇਹ ਵਿਦੇਸ਼ੀ ਆਦਮੀ ਸਾਡੇ ਤੇ ਕਿਵੇਂ ਰਾਜ ਕਰਦੇ ਨੇ, ਇਹ ਪੰਜਾਬ ਗੁਰੂਆਂ ਦੀ ਧਰਤੀ ਹੈ, ਇੱਥੇ ਖਾਲਸੇ ਦਾ ਰਾਜ ਹੀ ਹੋਣਾ ਚਾਹੀਦਾ ਹੈ।
ਹਿੰਦ ਨਾਰ ਨਾਰ ਸੈਸ ਬੀਸਕ ਛਡਾਇਓ ਹੈ।
ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ 20,000 ਦੇ ਕਰੀਬ ਵੀ ਜਿਹੜੀਆਂ ਉਸ ਵੇਲੇ ਹਿੰਦੁਸਤਾਨੀਆਂ ਬਹੁ ਬੇਟੀਆਂ ਸਨ ਇਹਨਾਂ ਨੂੰ ਜਬਰੀ ਉੱਥੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਣ ਵਾਸਤੇ ਲਿਜਾਇਆ ਜਾ ਰਿਹਾ ਸੀ ਤੇ ਛੋਟੀ ਉਮਰ ਦੇ ਬੱਚਿਆਂ ਨੂੰ ਤੇ ਫਿਰ ਇਹ ਸਿੰਘਾਂ ਨੇ 20,000 ਉਸ ਵੇਲੇ ਵੀ ਇਹ ਬੀਬੀਆਂ ਨੂੰ ਛੁਡਾਇਆ ਸੀ। ਇਸ ਲਈ ਜਿਹੜੇ ਹਿੰਦੁਸਤਾਨ ਦੇ ਇਸ ਵੇਲੇ ਹਾਕਮ ਨੇ ਉਹਨਾਂ ਨੂੰ ਖਾਲਸਾ ਪੰਥ ਦੇ ਕੀਤੇ ਪਰਉਪਕਾਰਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਧੀਆਂ ਭੈਣਾਂ ਸਭ ਦੀਆਂ